ਸ਼ਬਦ ਗੁਰ ਪੀਰਾ ਕਹਿਰ ਧੰਦੀ ਸ਼ਬਦ ਗੁਰ ਪੀਰਾ ਕਹਿਰ ਧੰਦੀ ਬਿਨ ਸ਼ਬਦ ਜਗ ਪਾਰਾ ਨੰਗੇ ਬਿਨ ਸ਼ਬਦ ਜਗ ਪਾਰਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਸਤਿਗੁਰ ਬਾਜੋ ਗੁਰ ਨਹੀਂ ਕੋਈ ਗੁਰੇ ਕਾ ਹੈ ਨਾਮ ਬੁਰਾ ਗੁਰੇ ਕਾ ਹੈ ਨਾਮ ਬੁਰਾ
ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਵ ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦੇਗਰਾਰ। ਨਾਨਕ ਨਾਮ ਨਾਮ ਜਪ ਜਪਿਆ, ਅੰਦਰ ਬਾਹਰ ਰੰਗ, ਗੁਰ ਪੂਰੇ ਉਪਦੇਸਿਆ, ਨਰਕ ਨਾ ਸਾਧ ਸੰਗ। ਖੱਤਰੀ ਬ੍ਰਾਹਮਣ ਸੂਦ ਵੈਸ, ਉਹ ਜਾਪੈ ਹਰ ਮੰਤਰ ਜਪੈਣੀ, ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਨਾਨਕ ਨਾਮੇ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮੇ ਆਗੋਣੇ ਭਾਰੇ
ਸਤ ਸਤ ਕਰ ਜਾਨੋ। ਸਤਿਗੁਰ ਕੀ ਬਾਣੀ ਸੱਤੇ ਸੱਤੇ ਕਰ ਮਾਨੋ, ਇਉਂ ਆਤਮ ਰਾਮੇ ਲੀਨਾ ਹੈ। ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ, ਗੁਰਬਾਣੀ ਬਣੀ ਹੈ। ਤੁਖਾਰੀ ਸ਼ੰਤ ਮਹੱਲਾ ਚੌਥਾ, ਇੱਕ ਓ ਸਦੇ ਗੁਰ ਪ੍ਰਸਾਦ, ਅੰਤਰੇ ਪ੍ਰੀ ਪਿਆਰ ਕਿਉ ਫਿਰ ਬਿਨ ਜੀਵੀਏ ਰਾਮ। ਜਬ ਲਗ ਦਰਸ਼ਨ ਹੋਏ ਕਿਉ ਅੰਮ੍ਰਿਤ ਪੀਵੀਏ ਰਾਮ, ਕਿਉ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ, ਤਿਸ ਬਿਨ ਰਹਿਣ ਨਾ ਜਾਏ। ਅਣ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ, ਫਿਰ ਬਿਨ ਪਿਆਸ ਨਾ ਜਾਏ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਾਧ ਸਾਰਿਆ। ਗੁਰ ਕੈ ਸਬਦੇ ਮਿਲਿਆ ਮੈਂ ਪ੍ਰੀਤਮ, ਹਉ ਸਤਿਗੁਰ ਵਿਟੋਂ ਵਾਰਿਆ। ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ, ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾਂ ਰਾਮ। ਮੇਰੇ ਅੰਤਰੇ ਹੋਏ ਵਿਗਾਸ, ਪ੍ਰਿਓ ਪ੍ਰਿਓ ਸੱਚ ਨਿਤ ਚਵਾਂ ਰਾਮ। ਪ੍ਰਿਓ ਚਵਾਂ ਪਿਆਰੇ ਸਬਦੇ ਨਿਸਤਾਰੇ, ਬਿਨ ਦੇਖੇ ਤ੍ਰਿਪਤ ਨ ਆਵਾਏ। ਸਬਦੇ ਸੀਆਰ ਹੋਵੇ ਨਿਤ ਕਾਮਣੇ, ਹਰ ਹਰ ਨਾਮ ਧਿਆਵੇ। ਦਇਆਦਾਨ ਮੰਗਤ ਜਨ ਦੀਜੇ, ਮੈਂ ਪ੍ਰੀਤਮ ਦਿਓ ਮਿਲਾਏ। ਅਨ ਦਿਨ ਗੁਰ ਗੋਪਾਲ ਧਿਆਈ, ਹਮ ਸਤਿਗੁਰ ਵਿਟੋਂ ਘੁਮਾਏ। ਹਮ ਪਾਥਰ ਗੁਰ ਨਾਵ, ਬਿਖ ਭਵ ਜਲ ਤਾਰੀਏ ਰਾਮ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਏ ਰਾਮ। ਹਮ ਮੂੜ ਮੁਗਧ ਕਿਛ ਮਿਤ ਨਹੀਂ ਪਾਈ, ਤੂੰ ਅਗਮ ਵੱਡ ਜਾਣਿਆ। ਤੂੰ ਆਪ ਦਿਆਲ ਦਿਆ ਕਰ ਮੇਲੇ, ਹਮ ਨਿਰਗੁਣੀ ਨਿਮਾਣਿਆ। ਅਨੇਕ ਜਨਮ ਪਾਪ ਕਰ ਭਰਮੇ, ਹੁਣ ਤੋ ਸਰਣਾਗਤ ਆਏ। ਦਇਆ ਕਰੋ ਰੱਖ ਲੇਵੋ ਹਰ ਜੀਉ, ਹਮ ਲਾਗੇ ਸਤਿਗੁਰ ਪਾਏ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉ ਸਾਸ ਗਿਰਾਸ ਵਸਾਰੀਐ, ਅਦ੍ਰਿਸ਼ਟ ਅਗੋਚਰ ਪਾਕੜਿਆ। ਗੁਰ ਸਬਦੀ ਅਦ੍ਰਿਸ਼ਟ ਅਗੋਚਰ ਪਕੜਿਆ, ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ। ਸਤਿਗੁਰ ਆ ਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸੁਮਾਵੈ ਆਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਾਂ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆ ਗਏ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕੇ ਸੁਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧ ਹੈ ਵੀਰੈ ਪੂਰਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਪੋਥੀ ਪੰਨਾ 947 ਰਾਮ ਕਲੀ ਕੀ ਵਾਰ ਮਹੱਲਾ ਤੀਜਾ ਸਤਿਗੁਰ
ਉਗਵੈ
ਨਾ ਕਿਛ ਬੀਜੈ ਨਾ ਉਗਵੈ
ਹਾਂ
ਪਾਣੀ ਨੂੰ ਮਿਲਾ ਦੋ, ਮੁੜ ਕੇ ਉਸ ਪਾਣੀ ਨੂੰ ਵਾਪਸ ਨੀ ਕੱਢ ਸਕੋਗੇ। ਪਾਣੀ ਨੂੰ ਪਾਣੀ ਚ ਮਿਲਾਓਗੇ, ਮੁੜ ਕੇ ਉਹ ਪਾਣੀ ਵਾਪਸ ਨੀ ਨਿਕਲ ਸਕੇਗਾ, ਇੱਕੋ ਚੀਜ਼ ਹੋ ਜੂਗੂ। ਅੰਬ ਛੇਤੀ ਅੰਬ ਰਲਿਆ, ਬਹੁੜੇ ਨਾ ਨਿਕਸਿਆ ਜਾਏ, ਮਨ ਮਨਮੁਖ ਦੁੱਖ ਕਾ ਖੇਤ ਹੈ,
ਮਨਮੁਖ ਦੁੱਖ ਕਾ ਖੇਤ ਹੈ,
ਮਨਮੁਖ ਦੁੱਖ ਕਾ
ਖੇਤ ਹੈ, ਮਨਮੁਖ ਦੁੱਖ ਕਾ ਖੇਤ ਹੈ,
ਦੁੱਖ ਬੀਜੇ ਦੁੱਖ ਖਾ, ਦਿੱਤੇ
को लपटाए दित्ते को लपटाए
नानक पूर्वे लिखिया कमाल
नानक पूर्वे लिखिया कमाल अवर न करना
सतगुरु सहज दा खेत है सतगुरु सहज दा खेत है
सतगुरु मिलिया सदा सुख
सतगुरु मिलिया सदा सुख
विष्णु आपी बेक है
सुख है के हो बेक है
अंतर निर्मल हो
अंतर निर्मल हो
अज्ञान का परम कटिए
अज्ञान का परम
परम कटिया अज्ञान का परम
कटिया
ज्ञान प्राप्त हो
ज्ञान प्राप्त हो
नानक एको नदरिया जाया बैसन को जाई
सच्चे तक फिर जाया बैसन को जाई सच्चे तक फिर जाया बैसन को जाई सच्चे तक फिर जाया बैसन को जाई
पौड़ी सच्चे तक फिर तख्त नहीं है पी अकाल तख्त जां बाहर तख्त बना लो बाणी दे तख्त होर ने
सच्चे तख्त क्या बैसन को जाई सच्चे तख्त क्या बैसन को जाई
महले तीजे दी पौड़ी है गुरु अमरदास साहब वेले कोई कड़ा काल तख्त कोई दमदमा कोई पटना कोई ये तड़े तख्त नहीं बाणी उन्हां तख्तां नूं नहीं मानदी बाणी मानदी है अंदर राजा तख्त है आपे करे न्याओ अंदर है तख्त साडे
तू सच्चे तख्त
सब किस आपे आप है गुर सब दे सुनाई
सब किस आपे आप है गुर सब दे सुनाई
गुर सब दे सुनाई
गुर सब दे सुनाई
आपे कुदरत साजियन कर महल सराई
आपे कुदरत साजियन कर महल सराई
चंद सूरज दोए चान ने पूरी बंत बनाई
चंद सूरज
ਆਪ ਗੁਰ ਸਭ ਦੇ ਧਿਆਈ
ਆਪੇ ਵੇਖੇ ਸੁਣੇ ਆਪ ਗੁਰ ਸਭ ਦੇ ਧਿਆਈ
ਗੁਰ ਸਭ ਦੇ ਧਿਆਈ
ਗੁਰ ਸਭ ਦੇ ਧਿਆਈ
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਗੁਰ ਸਭ ਦੇ ਧਿਆਈ
ਗੁਰ ਸਭ ਦੇ ਧਿਆਈ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਭ ਦੇ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਵਾਹ ਵਾਹ ਸੱਚੇ ਪਾਤਸ਼ਾਹ ਵਾਹ 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 ਦੇ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਹੈ ਸਲੋਕ ਤੇ ਨਾਲ ਪੌੜੀ ਤੇ ਸਲੋਕ ਦਾ ਅੱਜ ਅਸੀਂ ਉਹ ਹਿੱਸਾ ਲੈਨੇ ਹਾਂ ਜਿਹੜੀ ਕਿ ਅੱਜ ਪੌੜੀ ਦੀ ਸੱਤਵੀਂ ਪੌੜੀ ਦਾ ਉਹ ਪਿਵਟ ਬਣਨਾ ਹੈ ਉਹ ਕੀ ਹੈ ਉਹ ਹੈ ਹਾਂ ਮੈਂ ਇਹੋ ਸਤਿਗੁਰੂ ਅਰਗਾ ਖੇਤ ਕਰਕੇ ਸਤਿਗੁਰੂ ਧਾਰਨ ਕਰਕੇ ਉਹਦੇ ਚ ਬੰਦਾ ਨਾਮ ਨੀ ਜਪਦਾ ਨਾ ਉਹ ਬੀਜੇ ਨਾ ਉਹ ਗਵੇ ਉਹਦੇ ਚ ਕੀ ਬੀਜਦਾ ਹੈ ਕਰਦਾ ਰਹਿੰਦਾ ਤੇ ਕੀ ਹੈ ਮਨ ਮੁਖ ਦੁੱਖ ਕਾ ਦੁੱਖ ਬੀਜੇ ਦੁੱਖ ਖਾ ਤੀਜੇ ਦਾ ਸਲੋਕ ਲੈ ਰਹੇ ਹਾਂ ਵੀ ਹਮੇ ਕਰਕੇ ਸਦਾ ਹੀ ਅੰਦਰੋਂ ਖੜਕਦਾ ਰਹਿੰਦਾ ਹੈ ਖੜਕਣਾ ਕੀ ਹੈ ਰਾਜਮਾਲ ਮਨ ਸ਼ੋਰ ਜੋ ਕੰਮ ਕਰਦਾ ਹਮੇ ਚ ਕਰਦਾ ਤੇ ਅੰਦਰੋਂ ਬਸ ਖੜਕਦਾ ਹੀ ਰਹਿੰਦਾ ਖੜਾਕ ਕੀ ਹੁੰਦਾ ਸ਼ੋਰ ਸ਼ਾਂਤੀ ਕੀ ਹੈ ਨਾਮ ਦੀ ਸ਼ੀਤਲਤਾ ਮਨ ਸ਼ਾਂਤ ਨਹੀਂ ਹੁੰਦਾ ਅੰਦਰ ਖੜਕੀ ਖੜਕ ਹੁੰਦੀ ਰਹਿੰਦੀ ਹੈ ਉਹ ਕੀ ਹੈ ਤੇਰੀ ਮਰਜ਼ੀ ਹੈ ਸਾਰੀ ਉਮਰ ਖੜਕਦਾ ਰਹਿ ਸ਼ਾਂਤੀ ਨਹੀਂ ਆਉਣੀ ਜਿਨ ਚੱਕਰ ਹਮੇ ਨੂੰ ਮਾਰਨਾ ਹੀ ਮਾਰੇਗਾ ਨਾ ਹਮੇ ਸ਼ਬਦ ਦੇ ਜਲਾਏ ਜਿਨ ਚੱਕਰ ਸ਼ਬਦ ਦੀ ਕਮਾਈ ਨਹੀਂ ਕਰੇਗਾ ਬਾਹਰੋਂ ਜਿੰਨਾ ਮਰਜ਼ੀ ਸਿੱਖ ਬਣਿਆ ਰਿਹਾ ਅੰਦਰ ਖੜਕੇ ਖੜਕ ਖੜਕ ਹੈ ਕੋਈ ਇਲਾਜ ਵੀ ਹੈ
ਹਾਂ
ਜਿਨ ਕੋ
ਪੂਰੇ
ਸਤਿਗੁਰ ਮਿਲਿਆ ਪ੍ਰਭ
ਸਤਿਗੁਰ ਮਿਲਿਆ
ਨਾਨਕ ਗੋਰ ਪ੍ਰਸਾਦੀ ਨਾਨਕ ਗੋਰ ਪ੍ਰਸਾਦੀ ਉਪਰ ਹਾਂ ਮੈਂ ਸਭ ਦੇ ਜਲਾ ਗੋਰ ਪ੍ਰਸਾਦੀ ਉਪਰ ਹਾਂ ਮੈਂ ਸਭ ਦੇ ਜਲਾ ਹਾਂ ਮੈਂ ਸਭ ਦੇ ਜਲਾ ਹਾਂ ਮੈਂ ਸਭ ਦੇ ਜਲਾ ਖੜਕ ਹੈ ਖੜਕੇ ਖੜਕ ਪਹਿਲਾ ਹੀ ਸਲੋਕ ਸ਼ੁਰੂ ਵਿਚ ਤੋਂ ਹੁੰਦਾ ਵੀ ਤੇਰਾ ਮਨ ਹਉਮੈ ਵਿਚ ਆਉਂਦਾ ਜਾਂਦਾ ਰਹਿੰਦਾ ਜੰਮਣ ਮਰਦਾ ਇੱਥੇ ਸਵਾਲ ਨੀ ਜੰਮਣ ਮਰਨ ਵਾਲਾ ਅਗਲੀ ਤੁਕ ਹੈ ਹਉਮ ਵਿਚ ਜੰਮੇ ਹਉਮ ਵਿਚੋਂ ਮਰੇ ਉਹ ਅਗਲੀ ਤੁਕ ਹੈ ਇਹਦੇ ਵਿਚ ਹੈ ਹਉਮ ਵਿਚ ਆਇਆ ਹਉਮ ਵਿਚ ਗਿਆ ਮਤਲਬ ਮਨ ਆਉਂਦਾ ਜਾਂਦਾ ਰਹਿੰਦਾ ਅੰਦਰ ਬਾਹਰ ਟਿਕਦਾ ਨਹੀਂ ਹੈ ਇਹਦਾ ਮਤਲਬ ਇਹ ਆ ਹਉਮ ਵਿਚ ਆਇਆ ਹਉਮ ਵਿਚ ਗਿਆ ਵਾਰ ਵਿਚਾਰ ਨਹੀਂ ਹੈ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਕਿ ਸਾਰੀ ਸਿੱਖੀ ਹੀ ਛੱਕੇ ਵਿਚਾਰੀ ਜਾਂਦੀ ਹੈ ਛੰਦ ਵਿਚਾਰੀ ਜਾਂਦੀ ਹੈ ਪਹਿਲੇ ਵਾਰ ਨੂੰ ਛੇਤੀ ਨਾ ਗਾਲੀ ਕਰਕੇ ਸੁੱਟ ਦਿੰਦੇ ਸਾਰੀ ਵਾਰ ਪਹਿਲਾਂ ਛੱਕਾ ਲਾ ਲੈਣਗੇ ਹਰ ਅੰਮ੍ਰਿਤ ਪਿੰਨੇ ਲੋਇਣਾ ਜਾਂ ਉਹਦੇ ਮੁਤਾਬਕ ਸ਼ਬਦ ਉਹ ਛੱਕੇ ਨੂੰ ਸਮਝਾਉਂਦੇ ਰਹਿਣਗੇ ਜਿਹੜੇ ਨਾਲ ਲਿਖੇ ਨੇ ਅਸੀਂ ਕੰਡੈਮ ਕਰਿਆ ਹੋਏ ਹਾਂ ਵੀ ਇਹ ਬਾਣੀ ਦੀ ਬੇਅਦਬੀ ਹੈ ਵਾਰ ਨਰੋਲ ਲਾਓ ਛੱਕੇ ਛੰਦ ਨਾਲ ਨਾ ਲਾਓ ਔਰ ਸਾਰੀ ਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਔਰ ਜਿਸ ਵੇਲੇ ਵਾਰ ਪੜ੍ਹਦੇ ਉਹ ਕੁਰਲੀ ਕਰਕੇ ਸੁੱਟ ਛੱਡਦੇ ਪੁਰਾਤਨ ਜਿਹੜੇ ਵਾਰ ਲਾਉਂਦੇ ਸੀ ਸਲੋਕ ਬੜੇ ਆਰਾਮ ਨਾਲ ਤਾਂ ਚੁੱਕ ਕੇ ਲਾਉਂਦੇ ਸੀ ਸਲੋਕ ਇੱਕ ਇੱਕ ਕਰਕੇ ਸਮਝ ਕੇ ਫੇਰ ਗਾਂ ਪੌੜੀ ਲਾਉਂਦੇ ਸੀ ਇਸ ਕਰਕੇ ਸਲੋਕ ਬੜੇ ਡੂੰਘੇ ਨੇ ਉਹਨਾਂ ਦਾ ਭਾਵ ਅਰਥ ਅਸੀਂ ਸਮਝਣਾ ਹੈ ਇਸ ਕਰਕੇ ਛੱਕੇ ਛੰਦਾਂ ਨਾਲ ਕੋਈ ਤਲਕ ਨਹੀਂ ਹੈ ਇਹ ਸਾਰੇ ਹੀ ਜਿਹੜੇ ਸਲੋਕ ਹੈ ਇਹ ਜਾ ਕੇ ਪੌੜੀ ਚ ਵੜ ਜਾਣੇ ਇਸ ਕਰਕੇ ਸਲੋਕ ਹੈ ਅੱਜ ਹਉਮੈ ਦਾ ਪ੍ਰਕਰਨ ਲੈ ਰਹੇ ਹਾਂ ਅਸੀਂ ਤੂੰ ਉਹ ਕਹਿੰਦੇ ਪਹਿਲਾਂ ਉੱਤੇ ਤੇਰਾ ਮਨ ਹੀ ਸਾਰੀ ਉਮਰ ਹੀ ਆਉਂਦਾ ਜਾਂਦਾ ਰਿਹਾ ਇਸ ਕਰਕੇ ਤੂੰ ਮਰਦਾ ਜੰਮਦਾ ਰਹੇਗਾ ਜੇ ਤੇਰਾ ਮਨ ਨਾ ਟਿਕਿਆ ਤੂੰ ਜ਼ਰੂਰ ਮਰੇਗਾ ਜ਼ਰੂਰ ਜੰਮੇਗਾ ਹਉਮੈ ਵਿੱਚ ਆਇਆ ਹਉਮੈ ਵਿੱਚ ਗਿਆ ਦਾਨ ਪੁੰਨ ਜਾਂ ਕੋਈ ਚੀਜ਼ ਦਿੰਦਾ ਉਹ ਵੀ ਹਉਮੈ ਚ ਦਿੰਦਾ ਲੈਣ ਲੱਗਾ ਲੈਣ ਵਾਲਾ ਵੀ ਹਉਮੈ ਚ ਹੁੰਦਾ ਕਿਉਂਕਿ ਉਹਦਾ ਵੀ ਭਰਮ ਨਹੀਂ ਟੁੱਟਿਆ ਹੁੰਦਾ ਉਹ ਦਾਨ ਦੇਣ ਦਾ ਕੋਈ ਫਾਇਦਾ ਨਹੀਂ ਉਸ ਭਰਮ ਨੂੰ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਪੜ੍ਹੋ ਕਦੀ ਤੇ ਉਹ ਸ਼ੁਰੂ ਇੱਥੋਂ ਹੁੰਦੇ ਹਨ ਵੀ ਇਹੋ ਜਿਹਾ ਲੰਗਰ ਛਕਾਇਆ ਕੀ ਫਾਇਦਾ ਜਿਹੜੇ ਆਪ ਹੀ ਭਰਮਾਂ ਚ ਪਏ ਉਹ ਕੋਈ ਲੰਗਰ ਨਹੀਂ ਲੰਗਰ ਉਹਦੇ ਲਈ ਹੈ ਜਿਹੜਾ ਕੋਈ ਨਾਮ ਜਪਦਾ ਨਰੋ ਲੱਠੇ ਪੈਰ ਉਹਦਾ ਜਿਹੜਾ ਖਾਣਾ ਉਹ ਟਿਕਾਣੇ ਲੱਗਦਾ ਹੈ ਐਸਾ ਭੋਜਨ ਕੋਈ ਵਿਰਲਾ ਪਾਉਂਦਾ ਹੈ ਪਰ ਬਾਕੀ ਜੋ ਮਹਾਰਾਜ ਨੇ ਕਦੀ ਸਲੋਕ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਪੜ੍ਹ ਕੇ ਪਹਿਲਾਂ ਦੇਖੋ ਕੀ ਕਹਿੰਦਾ ਉਹ ਪਹਿਲਾਂ ਹੀ ਆ ਜਿਹੜਾ ਲੰਗਰ ਚੱਲਿਆ ਆ ਰਿਹਾ ਉਹਨੂੰ ਰਿਜੈਕਟ ਕਰ ਰਹੇ ਮਹਾਰਾਜ ਮਹੱਲਾ ਤੀਜਾ ਵੀ ਇਹ ਲੰਗਰ ਇਹਨਾਂ ਦਾ ਛਕਾਇਆ ਕੋਈ ਫਾਇਦਾ ਨਹੀਂ ਹੈ, ਜਿਹੜੇ ਭਰਮਾਂ ਚ ਲੋਕ ਪਏ ਆ ਉਹਨੂੰ ਛਕਾਓ ਜਿਹਦਾ ਭਰਮ ਟੁੱਟਾ ਹੈ। ਇਸ ਕਰਕੇ ਬੜੀ ਧਿਆਨ ਨਾਲ ਅੱਜ ਮੈਂ ਇਸੇ ਕਰਕੇ ਚੀਜ਼ਾਂ ਦੱਸ ਰਿਹਾ ਵੀ ਜਾ ਕੇ ਘਰ ਖੋਜੋ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਜਿਹੜਾ ਸ਼ੁਰੂ ਹੁੰਦਾ ਹੈ ਉਹਦਾ ਭਾਵ ਹੀ ਇਹ ਹੈ ਵੀ ਜੋ ਲੰਗਰ ਚੱਲ ਰਹੇ ਆ ਗੁਰੂ ਲੰਗਰ ਜਾਂ ਸਾਰੇ ਸਾਰੇ ਗਲਤ ਨੇ, ਇਹ ਸਾਰੀ ਬ੍ਰਾਹਮਣ ਰੀਤ ਹੈ, ਰੱਜਿਆਂ ਨੂੰ ਰਜਾ ਰਹੇ ਹੋ, ਕੋਈ ਐਸਾ ਫਾਇਦਾ ਨਹੀਂ, ਜਾਂ ਤੇ ਭੁੱਖਿਆਂ ਨੂੰ ਰੋਟੀ ਦਿਓ। ਉਹ ਸਲੋਕ ਪਹਿਲਾਂ ਪੜ੍ਹ ਕੇ ਤੇ ਕੰਨਾਂ ਨੂੰ ਹੱਥ ਲਈਏ ਵੀ ਇਹ ਗੁਰੂ ਕਾ ਲੰਗਰ ਨਹੀਂ ਹੈ। ਇਸ ਕਰਕੇ ਜਿਹੜਾ ਦੇਣ ਵਾਲਾ ਪੁੰਨ ਉਹ ਵੀ ਹਉਮੈ ਚ, ਲੈਣ ਵਾਲਾ ਵੀ ਉਹ, ਮਹਾਰਾਜ ਨੇ ਇਸ ਵਾਰ ਦਿੱਤਾ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆ ਅੱਗੇ ਇਸ ਹਉਮੈ ਦੀ ਸਜ਼ਾ ਲਿਖਦੇ ਨੇ ਵੀ ਜੇ ਤੂੰ ਸੱਚਾ ਵੀ ਬਣ ਗਿਆ ਪਰ ਤੇਰੀ ਹਉਮੈ ਨੀ ਟੁੱਟੀ, ਹਉਮ ਵਿੱਚ ਸਚਿਆਰ ਹਉਮ ਵਿੱਚ ਕੁੜਿਆਰ ਹਉਮ ਵਿੱਚ ਪਾਪ ਪੁੰਨ ਵਿਚਾਰ ਕੀ ਆਏਗਾ, ਤੂੰ ਜੰਮਦਾ ਮਰਦਾ ਰਹੇਗਾ। ਹਉਮ ਵਿੱਚ ਨਰਕੇ ਸੁਰਗੇ ਅਵਤਾਰ ਹਉਮ ਵਿੱਚ ਹਾਸੈ ਹਉਮ ਵਿੱਚ ਰੋਵੈ ਤੂੰ ਗੁਨਾਹ ਤੂੰ ਭਰਦਾ ਹੈ, ਫਿਰ ਹੋਂ ਵਿੱਚ ਹੀ ਤੂੰ ਧੋਨਾ ਉਹਨਾਂ ਨੂੰ ਗੁਨਾਹ ਨੂੰ, ਹੋਮੇ ਵਿੱਚ ਹੀ ਤੂੰ ਭਰਦਾ ਇਸ ਚੀਜ਼ ਨੂੰ ਗੁਨਾਹਾਂ ਨੂੰ, ਹੋਂ ਵਿੱਚ ਭਰੀਏ ਹੋਂ ਵਿੱਚ ਫਿਰ ਤੂੰ ਇਹਨਾਂ ਜਾਤਾਂ ਜਿਨਸਾਂ ਚ ਪੈ ਰਹਿਣਾ, ਕਿਉਂਕਿ ਤੂੰ ਪਾਪ ਪੁੰਨਾ ਜੋ ਗੁਨਾਹ ਕਰਦਾ ਸਾਰਾ ਉਹਦੀ ਸਜ਼ਾ ਕੀ ਮਿਲਦੀ ਹੈ। ਹੋਂ ਵਿੱਚ ਜਾਤੀ ਜਿਨਸੀ ਖੋਵੈ ਜਿਹੜਾ ਗਿਆਨ ਬਾਣੀ ਤੂੰ ਵਿਹੂਣਾ ਗਿਆਨ ਹੈ ਉਹਨੂੰ ਕੋਈ ਗਿਆਨ ਨਹੀਂ ਬੰਦੇ ਨੂੰ, ਉਹ ਤੇ ਹੋਮ ਵਿੱਚ ਹੈ ਹੀ ਮੂਰਖ। ਜਿਹੜਾ ਜਿਹਦਾ ਬਾਣੀ ਦਾ ਗਿਆਨ ਹੈ ਉਹ ਵੀ ਹੋਮੇ ਚ ਹੀ ਹੈ, ਹੱਲੀ ਉਹਦੀ ਵੀ ਹੋਮੇ ਨਹੀਂ ਟੁੱਟੀ, ਕਿਉਂਕਿ ਹੋਮੇ ਸਭ ਦੇ ਜਲਾਏ ਜਿਨ ਚੱਕਰੋ ਨਾਮ ਨਹੀਂ ਜਪਦਾ ਉਹਦੀ, ਹੋਮੇ ਮਰਨੀ ਨਹੀਂ, ਉਹ ਵੀ ਅੰਦਰੋਂ ਗਿਆਨੀ ਜਿਹੜਾ ਹੈ ਉਹ ਵੀ ਹੋਮੇ ਵਿੱਚ ਹੈ। ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਕਿਉਂ ਮੋਖ ਮੁਕਤੇ ਕੀ ਸਾਰ ਨਾ ਜਾਣਾ ਇਹ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਉਪਾਇਆ ਹੋਂ ਮੈਂ ਪੂਜੇ ਤਾਂ ਦਰ ਸੂਜੇ ਹਮੇ ਨੂੰ ਬਜਾ ਸਭ ਦੀ ਕਮਾਈ ਕਰ ਭਜਨ ਬੰਦਗੀ ਕਰ ਤਾਂ ਤੂੰ ਤੇ ਗਿਆਨ ਵੇਹੂਣਾ ਕਦ ਕਥ ਗਿਆਨ ਵੇਹੂਣਾ ਕਦ ਕਥ ਇੰਨੇ ਸਾਡੇ ਸਿੱਖੀ ਚ ਇੰਨੇ ਗਿਆਨ ਵਿਹੂਣੇ ਸੰਤ ਨੇ ਸਾਧ ਨੇ ਤੁਰੇ ਫਿਰਦੇ ਜਿਹਨਾਂ ਨੂੰ ਬਾਣੀ ਦਾ ਨਾਮ ਜਪਣ ਦਾ ਕੋਈ ਗਿਆਨ ਨਹੀਂ ਹੈ ਉਹ ਐਸੀਆਂ ਜਬੜੀਆਂ ਮਾਰਨਗੇ ਮੈਂ ਤੁਹਾਨੂੰ ਪਿੱਛੇ ਵੀ ਦੱਸ ਆਇਆ ਟੇਪ ਕਰਾਇਆ ਵੀ ਮਹੱਲੇ ਤੀਜੇ ਦਾ ਸ਼ਬਦ ਤੇ ਬਾਬੇ ਨਾਨਕ ਦੇ ਮੂੰਹੋਂ ਕਢਾ ਰਹੇ ਨੇ ਆ ਮਜਨੂੰ ਦੇ ਟਿੱਲੇ ਤੇ ਆ ਸੰਤ ਈਸ਼ਰ ਸਿੰਘ ਜੀ ਆਪਣੇ ਜਿਹੜੇ ਨੰਦ ਨਹੀਂ ਨਹੀਂ ਨਾ ਕਲੇਰਾਂ ਵਾਲੇ ਆਪ ਸੁਣੇ ਮੈਂ ਮਜਨੂੰ ਟਿੱਲੇ ਦੀ ਕਹਾਣੀ ਸੁਣਾ ਰਹੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਵੀ ਮਰਦਾਨ ਉਹ ਬਾਬਾ ਠਾਂ ਆ ਗਿਆ ਉਹਨਾਂ ਨੇ ਕਿਹਾ ਬਸ ਫੂਕੋ ਮੂਲ ਮੰਤਰ ਹਾਥੀ ਦੇ ਕੰਨ ਚੋ ਜਿੰਦਾ ਮੈਂ ਆਪ ਮੈਂ ਆਣ ਕੇ ਦੇਖਿਆ ਮੈਂ ਕਿਹਾ ਸ਼ਬਦ ਵੀ ਇਹਨਾਂ ਨੂੰ ਸੰਤਾਂ ਸਾਧਾਂ ਨੂੰ ਇੰਨਾ ਵੀ ਨੀ ਪਤਾ ਵੀ ਕਹਾਣੀ ਬਣਾਉਣ ਲੱਗੇ ਮਹੱਲੇ ਤੀਜੇ ਦਾ ਸ਼ਬਦ ਕਢਾਰੇ ਬਾਬੇ ਨਾਨਕ ਦੇ ਮੂੰਹ ਵੀ ਉਹਨੇ ਸ਼ਬਦ ਪੜਿਆ ਮਰਦਾਨੇ ਨਾ ਫਿਰ ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਧਾਰ ਬਾਬੇ ਦੀ ਬਿਰਤੀ ਠਾਂ ਆ ਗਈ ਤੇ ਆ ਤੁਹਾਡੇ ਮਜਨੂੰ ਦੇ ਟੇਲੇ ਤੇ ਹਾਥੀ ਜਿੰਦਾ ਕੀਤਾ ਉਹ ਇੱਥੇ ਬਸ ਨੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇੱਥੇ ਇਹਨਾਂ ਸਾਧਾਂ ਸੰਤਾਂ ਦੀ ਗਿਆਨਹੀਣ ਗਿਆਨ ਪੂਜਾ ਇਹ ਜਿਹੜੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਇਹ ਆਪਣੀ ਆਪਣੀ ਜੋ ਅੱਜ ਕੱਲ ਪੂਰੀ ਜੋਬਨ ਚ ਇਸ ਵੇਲੇ ਪੰਜਾਬ ਦੇ ਵਿੱਚ ਸਾਧ ਡਮੀ ਔਰ ਸੰਤ ਡਮੀ ਔਰ ਉਹ ਐਸੇ ਗਿਆਨ ਦੇ ਵੀ ਹੋਣੇ ਹੈ ਤੇ ਉਹ ਕਈ ਥਾਂ ਮੈਂ ਆਪ ਕੰਨੀ ਸੁਣਿਆ ਵੀ ਜੀ ਗੁਰੂ ਨਾਨਕ ਦੇ ਅੱਗੇ ਦੋ ਬੱਚੇ ਖੜੇ ਕਰਤੇ ਬਾਬਾ ਤੂੰ ਬਾਹਰ ਚੱਲਿਆ ਤੂੰ ਨਾ ਜਾ ਇਹਨਾਂ ਲਖਮੀ ਚੰਦ ਸ੍ਰੀ ਚੰਦ ਛੋਟੇ ਛੋਟੇ ਹੈ ਇਹਨਾਂ ਵੱਲ ਦੇਖ ਤੇ ਤੂੰ ਘਰ ਹੀ ਰਹਿ ਬਾਹਰ ਨਾ ਜਾ ਤੇ ਬਾਬਾ ਨਾਨਕ ਕਹਿੰਦਾ ਉਹ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਵੱਲ ਨਹੀਂ ਦੇਖਿਆ ਤੇ ਮੈਂ ਇਹਨਾਂ ਵੱਲ ਦੇਖਾਂ ਉਹ ਕਿੱਥੇ ਗੁਰੂ ਮਤਲਬ ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਨਹੀਂ ਦੇਖਿਆ ਤੇ ਮੈਂ ਇਹਨਾਂ ਵੱਲ ਨਾ ਦੇਖਾਂ ਤੂੰ ਇੱਦਾਂ ਗਿਆਨ ਵਹੂਣਾ ਕਦ ਕਰਦੀ ਹੇ ਨਾਨਕ ਹੁਕਮੀ ਸਲੋਕ ਸੀ ਮਹੱਲੇ ਪਹਿਲੇ ਦਾ ਗੁਰੂ ਬਾਬੇ ਨਾਨਕ ਦਾ ਆਇਆ ਉਹਨਾਂ ਦਾ ਸ਼ਿਸ਼ ਫਿਰ ਪਹਿਲਾ ਸਿੱਖ ਆਇਆ ਮਹੱਲਾ ਦੂਜਾ ਗੁਰੂ ਅੰਗਦ ਦਾ ਸਲੋਕ ਆਇਆ ਬਾਬੇ ਦਾ ਪਹਿਲਾ ਸਿੱਖ ਬੋਲ ਰਿਹਾ ਮਹੱਲਾ ਦੀਜਾ ਜਿਹਨਾਂ ਨੇ ਸ਼ਬਦ ਹੀ ਕੋਈ ਨਹੀਂ ਰਚਿਆ ਜੇ ਬਾਬਾ ਬਾਹਰ ਗਿਆ ਉਹ ਨਿਕਲਿਆ ਹੀ ਨਹੀਂ ਘਰੋਂ ਕਿਤੇ ਦੁਨੀਆ ਇਹ ਨਾ ਸਮਝ ਲਏ ਬਾਬੇ ਦਾ ਖਰੇ ਅਸੂਲ ਹੀ ਹੈ ਵੀ ਘਰੋਂ ਉਜੜੇ ਰਹਿਣਾ ਉਹ ਕਹਿੰਦੇ ਨਹੀਂ ਪੁਰਖਾ ਤੂੰ ਨੀ ਘਰੋਂ ਨਿਕਲਣਾ ਗੁਰੂ ਅੰਗਦ ਕਿਤੇ ਗਿਆ ਹੀ ਨਹੀਂ ਉਹਨਾਂ ਦਾ ਸਲੋਕ ਆ ਰਿਹਾ ਹਾਂ ਪੜਿਆ ਸੀ ਪੋਥੀ ਚੋਂ ਵੀ ਬਾਬਾ ਕਹਿ ਰਿਹਾ ਹੈ
ਆਸਾ ਮਨ ਸਾ ਬੰਦ ਨਹੀਂ ਪਾਈ ਆਸਾ ਮਨ ਸਾ ਬੰਦ ਨਹੀਂ ਪਾਈ ਕਰਮ ਧਰਮ ਬੰਦ ਕਾਰੀ ਕਰਮ ਧਰਮ ਬੰਦ ਕਾਰੀ
ਸੋਰ ਛੇ ਮਹੱਲਾ ਪਹਿਲਾ ਉਹਨਾਂ ਦੇ ਗੁਰੂ ਬਾਬਾ ਨਾਨਕ ਦਾ ਸਲੋਕ ਉਹਨਾਂ ਨਾਲ ਪੜਿਆ ਸੀ ਆ ਬਾਣੀ ਪੋਥੀ ਚੋਂ ਮਹੱਲਾ ਪਹਿਲਾ ਵੀ ਮੇਰਾ ਗੁਰੂ ਕੀ ਕਹਿ ਰਿਹਾ ਹੈ
ਆਸਾ ਮਨ ਸਾ ਬੰਦ ਆ
ਕਰਮ ਧਰਮ ਜਿਹੜਾ ਸਾਰੀ ਹਿੰਦੂਇਜ਼ਮ ਚ ਮਸ਼ਹੂਰ ਸੀ ਪਹਿਲਾਂ ਗੁਰੂ ਨਾਨਕ ਤੋਂ ਆਉਣ ਤੋਂ ਪਹਿਲਾਂ ਇਹ ਐਸੀ ਫਿਟਕ ਹੈ ਐਸੀ ਲਾਨਤ ਹੈ ਕਰਮ ਕਾਂਡ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਰਮ ਕਰੋਗੇ ਨੇਕ ਕਰੋ ਬੁਰਾ ਕਰੋ ਕੋਈ ਕਰਮ ਕਰੋਗੇ ਉਹਦਾ ਫਲ ਖਾਓਗੇ ਤੁਸੀਂ ਮੁਕਤ ਨਹੀਂ ਹੋਵੋਗੇ ਇਸੇ ਕਰਕੇ ਆਸਾ ਵੀ ਦਿਨ ਚ ਕੋਈ ਮਨ ਦਾ ਆਦਮੀ ਕਾਹਦੇ ਨਾਲ ਬੰਨਿਆ ਜਾਂਦਾ ਹਰ ਵੇਲੇ ਕੋਈ ਨਾ ਕੋਈ ਆਸਾ ਮਨਸਾ ਕੋਈ ਨਾ ਕੋਈ ਇਹ ਪਰੌਂਠੇ ਪਕਾਉਂਦਾ ਹੀ ਰਹਿੰਦਾ ਅੰਦਰ ਕੋਈ ਨਾ ਕੋਈ ਪਲਾਹ ਪਕਾਉਂਦਾ ਹੀ ਰਹਿੰਦਾ ਹੁਣ ਮੈਂ ਆਹ ਕੰਮ ਕਰਨਾ ਹੁਣ ਮੈਂ ਆਹ ਸਾਰਾ ਉਹ ਮਹਾਰਾਜ ਕਹਿੰਦਾ ਇਹ ਵੀ ਬੰਧਣਾ ਚ ਆਪਣੇ ਵਿਚਾਰਾਂ ਨੂੰ ਰੋਕ ਸ਼ਬਦ ਲਾ ਤੇ ਸਾਰਾ ਜਿਹੜਾ ਆਸਾ ਤੇ ਮਨਸਾ ਕਰਨੀ ਇਹ ਵੀ ਬੰਨਣ ਪਾਉਣਾ ਆਪਣੇ ਆਪ ਨੂੰ ਕੋਈ ਆਸ ਨਾ ਕਰੋ ਨਿਰਾਸ਼ ਹੋ ਕੇ ਜੱਗ ਚ ਜੀਵੋ ਲੇਕਿਨ ਜੀਵੋ ਜ਼ਰੂਰ ਲੇਕਿਨ ਇਹ ਨਾ ਵੀ 100 ਕੋ ਦੀਆਂ ਪਹਿਲਾਂ ਹੀ ਆਸਾਂ ਕਰ ਲਵੋ ਇਸ ਕਰਕੇ ਆਸਾ ਮਨਸਾ ਡਾਇਣੀ ਬਾਣੀ ਚ ਲਿਖਿਆ ਦੋ ਡੈਣਾ ਚਿਮੜੀਆਂ ਬੰਦੇ ਨੂੰ ਹਮੇਸ਼ਾ ਜਿਹੜਾ ਨਾਮ ਜਪਣ ਵਾਲਾ ਉਹ ਇਹ ਸੋਚੇਗਾ ਸਮਝੇਗਾ ਇਸ ਬਰੀਕ ਚੀਜ਼ ਨੂੰ ਵੀ ਇਹ ਡੈਣਾ ਵਾਂਗ ਦੋ ਬੰਦੇ ਦੇ ਨਾਲ ਚੀਜ਼ਾਂ ਤੁਰੀਆਂ ਆਸਾ ਤੇ ਮਨਸ ਅਗਰ ਇਹ ਛੱਡਦੇ ਨਾ ਸਿੱਧਾ ਗੁਰੂ ਪ੍ਰਾਇਣ ਹੋ ਕੇ ਰੋਜ਼ ਆਪਣੀ ਸੁੱਚੀ ਕਿਰਤ ਕਰੀ ਚੱਲੇ ਨਾਲ ਆਸਾ ਮਨਸਾ ਕੋਈ ਨਾ ਰੱਖੇ ਆਜ਼ਾਦ ਹੋ ਜੂ ਫਕੀਰ ਹੋ ਜੂ ਫੱਕੜ ਹੋ ਜੂ ਉਹਨੂੰ ਕੋਈ ਫਿਕਰ ਹੀ ਨਾ ਹੋ ਉਹਦੇ ਅਟੈਚਮੈਂਟ ਦੀ ਜਾਲ ਟੁੱਟ ਜਾਣਗੇ ਅਟੈਚਮੈਂਟ ਮੋਹ ਟੁੱਟ ਜਾਊਗੀ ਆਸਾ ਮਨਸਾ ਬਣਦੀ ਹੀ ਅਟੈਚਮੈਂਟ ਤੂੰ ਔਰ ਮੋਹ ਤੂੰ ਹੈ ਮੋਹ ਦੀ ਇਹ ਬਰੀਕ ਚੀਜ਼ ਹੈ
ਆਸਾ ਮਨਸਾ
ਇਹ ਜੱਗ ਕਿੱਦਾਂ ਬਣਿਆ ਔਰ ਸਾਰੀ ਦੁਨੀਆਂ ਕਿਸ ਤਰ੍ਹਾਂ ਬਣੀ ਪਾਪ ਪੁੰਨ ਕਰਕੇ ਕੋਈ ਜਿਹੜਾ ਪਾਪ ਕੀਤਾ ਉਹਨੇ ਫੜ ਲੈਣ ਮੁੜ ਕੇ ਆਉਣਾ ਪੁੰਨ ਕੀਤਾ ਉਹਦਾ ਫੜ ਲੈਣ ਮੁੜ ਕੇ ਆਉਣਾ ਤੇ ਨਾਮ ਜਪਿਆ ਨਾ ਉਹ ਫੇਰ ਵਿਨਸ ਜਾਂਦਾ ਇਸ ਕਰਕੇ
ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਪਾਪ ਪੁੰਨ ਜਗ ਜਾਇਆ
ਅਵਸ਼ ਸਮਝ ਜਾਏ ਹੋਏ ਵੀ ਨਾਮ ਜਪਣਾ ਕਿਉਂ ਜ਼ਰੂਰੀ ਹੈ ਇਹ ਕਰਮ ਐਡਾ ਉੱਚਾ ਕਿਉਂ ਹੈ ਇਸੇ ਕਰਕੇ ਬਾਕੀ ਕਰਮਾਂ ਨਾਲ ਆਉਂਦਾ ਜਾਂਦਾ ਰਹੇਗਾ ਉਹਦਾ ਫਲ ਲੈਂਦਾ ਰਹੇਗਾ ਪਾਪ ਪੁੰਨ ਜੱਗੇ ਜਾਇਆ ਭਾਈ ਬਿਨ ਸੇ ਨਾਮ ਵਸਾਰੀ ਫੇਰ ਅਗਲੀ ਵਾਰੀ ਨਾਮ ਨੀ ਜਪਿਆ ਅਗਲੇ ਫੇਰ ਗੇੜੇ ਚ ਪੈ ਗਿਆ ਉਹ ਇਸ ਕਰਕੇ ਜਿਹੜਾ ਗੇੜਾ ਇਹ ਸਾਰਾ ਪਾਪ ਪੁੰਨ ਦਾ ਜੰਮਣ ਮਰਨ ਦਾ ਗੇੜਾ ਇਹ ਉਹ ਹਿਸਾਬ ਹੈ ਉਹ ਖੋਤਿਆ ਆਵੇ ਹੇਠ ਖਲੋਤਿਆ ਆਵਾ ਮੁੱਕਣਾ ਨੀ ਤੂੰ ਛੁੱਟਣਾ ਨੀ ਉਹ ਹਰੀ ਅੰਗੂਰੀ ਚੁਰ ਲੈ ਉਹ ਜਿਹੜਾ ਇੱਟਾਂ ਢੋਣ ਵਾਲਾ ਖੋਤਾ ਹੁੰਦਾ ਨਾ ਉਹਨੂੰ ਇੱਕ ਵਾਰੀ ਲੱਦ ਦਿੰਦੇ ਨੇ ਉਹ ਫੇਰ ਅੱਗੇ ਅੱਗੇ ਆਵਾ ਹੋਰ ਭਰੀ ਜਾਂਦੇ ਇੱਟਾਂ ਦਾ ਉਹ ਆਵਾ ਗੋਲ ਹੁੰਦਾ ਉਹ ਮੁੱਕਦਾ ਨੀ ਉਹ ਛੁੱਟਦਾ ਨੀ ਉਹ ਕਹਿੰਦਾ ਕਿਤੇ ਹਰੀ ਅੰਗੂਰੀ ਚੱਲਦਾ ਕਿਤੇ ਨਾ ਮਰ ਗਈ ਹਰੀ ਅੰਗੂਰੀ ਤੇ ਚੁੱਕ ਲੈ
ਪਾਪ ਪੁੰਨ ਜਗ ਜਾਇਆ ਭਾਈ ਜਿਸੇ ਨਾਮ ਪਾਪ ਪੁੰਨ ਜਗ ਜਾਇਆ ਭਾਈ ਨਾਮ
ਆਸਾ ਮਨਸਾ ਬੰਧਨੀ ਭਾਈ
ਧਰਮ ਸਭੇ ਬੇਕਾਰੀ ਧਰਮ ਸਭੇ ਬੇਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਸਾਰੀ
ਸੁਣ ਪੰਡਿਤ ਕਰਮਕਾਰੀ
ਸੁਣ ਪੰਡਿਤ ਕਰਮਕਾਰੀ ਸੁਣ ਪੰਡਿਤ ਕਰਮਕਾਰੀ ਸੁਣ ਪੰਡਿਤ ਕਰਮਕਾਰੀ
ਹੁਣ ਕਰੀਏ ਕਿ ਗੁਰੂ ਨਾਨਕ ਦੀ ਹੀ ਬਾਣੀ ਦਾ ਪ੍ਰੀਫੇਸ ਲਿਖਣ ਲੱਗੇ ਪ੍ਰੋਫੈਸਰ ਨਾਰਾਇਣ ਸਿੰਘ ਆ ਪ੍ਰੋਫੈਸਰ ਸਾਹਿਬ ਸਿੰਘ ਦੇ ਜਿਹੜੇ ਗੁਰੂ ਸੀ ਇਹ ਪ੍ਰੋਫੈਸਰ ਢੇਚਕੀਆਂ ਮਾਰਨ ਦੇ ਪ੍ਰੋਜੀ ਗੁਰੂ ਨਾਨਕ ਦੀ 500 ਸਾਲਾ ਬਰਸੀ ਤੇ ਜਿਹੜੀ ਬਾਣੀ ਛਪੀ ਹੈ ਉਹ ਐਡੀ ਮੋਟੀ ਕਿਤਾਬ ਉਹਦੇ ਚ ਪਹਿਲਾਂ ਲਿਖਦੇ ਜੀ ਇੱਕ ਸ਼ਬਦ ਨਾਲ ਜਪਣ ਨਾਲ ਕੀ ਹੋ ਜਾਣਾ ਹੈ ਬੰਦੇ ਨੂੰ ਨੇਕ ਹੋਣਾ ਚਾਹੀਦਾ ਸਭ ਕੁਛ ਹੋਣਾ ਚਾਹੀਦਾ ਉਹ ਮਹਾਰਾਜ ਦੀ ਫਿਲੋਸਫੀ ਨੂੰ ਗਲਤ ਕਰ ਰਹੇ ਹੋ ਉਹ ਤੁਹਾਡੇ ਲਈ ਕਹਿ ਰਹੇ
ਸੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ
ਜਿਤ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੇ
ਜਿਤ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੇ
ਸੋ ਆਤਮ
ਕਰਮ ਕਰਮ ਬੰਦ ਕਰਮ ਕਰਮ ਬੰਦ ਕਰੇ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਸਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਸਾਰੀ
ਪੰਡਿਤ ਕਰਮਾਕਾਰੀ ਸੁਣ
ਪੰਡਤ ਕਰਮਾ ਕਾਰੀ ਸੁਣ ਪੰਡਤ ਕਰਮਾ ਕਾਰੀ ਸੁਣ ਪੰਡਤ ਕਰਮਾ ਕਾਰੀ ਜੇ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦ ਕਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦ ਕਾਰੀ
ਇਹ ਜਿਹੜਾ ਕਰਮ ਧਰਮ ਹੈ ਇਹ ਮਹਾਰਾਜ ਨੇ ਰਿਜੈਕਟ ਕੀਤਾ ਸਾਰੀ ਬਾਣੀ ਚ ਸਾਡਾ ਧਰਮ ਕੀ ਸਾਰੀ ਬਾਣੀ ਕਿਹੜੇ ਧਰਮ ਵਾਲੀ ਹੁੰਦੀ
ਕਲ ਉਧਰੀ ਕਲ ਉਧਰੀ ਇੱਕ ਨਾਮ ਧਰਮ ਸਭ ਕਲ
ਬਾਲਿਓ ਚਿਰਾਗ ਅੰਧਾਰ ਮੇਂ
ਬਾਲਿਓ ਚਿਰਾਗ ਅੰਧਾਰ
ਬਾਲਿਓ ਚਿਰਾਗ ਅੰਧਾਰ ਮੇਂ
ਬਾਲਿਓ ਚਿਰਾਗ ਅੰਧਾਰ
ਨਾਨਕ ਕਹਿ ਕਰ ਕੇਵਲ
ਨਾਮ
ਇਹੋ ਆਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ ਕਲ ਉਧਰੀ
ਕਲ ਉਧਰੀ ਨਾਮ ਧਰਮ ਸਭ ਕਲ ਉਧਰੀ ਕਲ ਉਧਰੀ ਕਲ ਉਧਰੀ ਨਾਮ ਧਰਮ ਸਭ ਕਲ ਉਧਰੀ
ਉਹ ਸੁਣ ਪੰਡਤ ਕਰਮਾ ਕਾਰੀ
ਸੁਣ ਪੰਡਤ ਕਰਮਾ ਕਾਰੀ ਸੁਣ ਪੰਡਤ ਕਰਮਾ ਕਾਰੀ ਸੁਣ ਪੰਡਤ ਕਰਮਾ ਕਾਰੀ
ਜਗ ਜਾਇਆ ਭਾਈ ਦਿਨ ਸੈ ਨਾਮ ਵਿਚਾਰੀ
ਪਾਪ ਕੋਈ ਜਗ ਜਾਇਆ ਭਾਈ ਦਿਨ ਸੈ ਨਾਮ
ਸਿੱਧਾ ਨਾ ਪੁੱਛਿਆ ਬਾਬਾ ਨਾਨਕ ਇਹ ਜੱਗ ਕਿੱਦਾਂ ਬਣਦਾ ਇਹ ਫਿਰ ਸਾਰਾ ਜੱਗ ਦਿਨਸ ਕਿੱਦਾਂ ਜਾਂਦਾ ਬੜਾ ਮੁਸ਼ਕਿਲ ਸਵਾਲ ਸੀ ਤੋ ਸਿੱਧਾ ਸਿੱਧ ਗੋਸ਼ਟ ਚ ਬੜੀ ਸੁੰਦਰ ਤਰੀਕੇ ਨਾਲ ਮਹਾਰਾਜ ਨੇ ਉਹਦਾ ਜਵਾਬ ਦਿੱਤਾ ਵੀ ਇਹ ਜੱਗ ਬਣਦਾ ਕਿੱਦਾਂ ਜੀ ਤੇ ਉਹ ਭੇਜਦਾ ਹੈ ਨਾਨਕ ਜੀਵ ਉਪਾਏ ਕੇ ਸਾਰੇ ਜੀਵ ਉਹ ਭੇਜਦਾ ਜਾਨ ਪਾਉਂਦਾ ਲਾਈਫ ਪਾਉਂਦਾ ਵਿੱਚ ਹਰ ਇੱਕ ਜੀ ਦੇ ਪਰ ਇਹ ਸਾਰਾ ਜੱਗ ਬਣਦਾ ਕਿੱਦਾਂ ਕਿਉਂ ਜੀਵ ਧਰਤੀ ਤੇ ਆਉਂਦੇ ਆ ਕਿਉਂ ਫਿਰ ਵਾਪਸ ਜਾਂਦੇ ਕਿਉਂ ਸਜਾਵਾਂ ਮਿਲਦੀਆਂ ਗਾਂ ਸਭ ਕੁਛ ਇਹ ਸਿਸਟਮ ਕੀ ਹੈ ਇਹ ਕਹਾਣੀ ਕੀ ਹੈ ਉਹ ਮਹਾਰਾਜ ਉਹ ਇਹੋ ਹੀ ਵੱਡੀ ਪ੍ਰੋਬਲਮ ਜਿਹੜੀ ਸੀ ਸਿੱਧਾ ਨਾਮ ਉਹਨੂੰ ਪੁੱਛੀ ਮਹਾਰਾਜ ਨੂੰ ਵੀ ਇਹ ਜੱਗ ਕਿੱਦਾਂ ਬਣਦਾ ਹੈ ਮਹਾਰਾਜ ਕਹਿੰਦੇ ਹੈ ਉਹਨਾਂ ਨੇ ਸਵਾਲ ਪੁੱਛਿਆ
ਕਿਤ ਕਿਤ ਬਿਦ ਜੱਗ ਉਪਜੇ ਪੁਰਖਾ
ਜਿਹੜੇ ਦੁੱਖ ਨਾਲ ਫਿਰ ਬਿਨਸ ਜਾਂਦਾ ਹੈ
ਕਿਤ ਕਿਤ ਦੁੱਖ ਬਿਨ ਸੈ ਜਾਈ
ਦਾ ਜਵਾਬ ਸੀ ਅੱਗਿਓ
ਹਉਮੈ ਵਿੱਚ ਜੱਗ ਉਪਜੇ ਪੁਰਖਾ ਹਉਮੈ ਵਿੱਚ ਜੱਗ ਉਪਜੇ ਪੁਰਖਾ ਹਉਮੈ ਵਿੱਚ ਜੱਗ ਉਪਜੇ ਪੁਰਖਾ ਹਉਮੈ ਵਿੱਚ ਜੱਗ ਉਪਜੇ ਪੁਰਖਾ
ਕਿ ਨਾਮ ਵਿਸਰ ਜਾਂਦਾ ਹੈ ਉਹਨੂੰ ਦੁੱਖ ਮਿਲਦੇ ਹੈ।
ਨਾਮ ਵਿਸਰਿਆ ਦੁੱਖ ਪਾਈ,
ਗੁਰਮੁਖ ਹੋਵੇ ਗੁਰੂ ਦੇ ਲੜ ਲੱਗ ਕੇ ਇਸ ਬਾਣੀ ਰਾਹੀਂ ਗਿਆਨ ਪਹਿਲਾਂ ਇਕੱਠਾ ਕਰੇ।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰ,
ਰੱਖੋ ਯੋਗ ਦਾ ਮਤਲਬ ਉਹ ਜੋਗੀਆਂ ਵਾਲਾ ਯੋਗ ਨਾ ਸਮਝੋ, ਯੋਗ ਦਾ ਮਤਲਬ ਹੈ ਗਿਆਨ।
ਨਾਨਕ ਬਿਨ ਨਾਮ ਹੈ ਯੋਗ ਕਦੇ ਨਾ ਹੋ, ਇਹ ਬਿਨ ਨਾਮ ਯੋਗ ਕਦੇ।
ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ, ਯੋਗ ਦਾ ਕੰਮ ਕੀ ਹੈ? ਗਿਆਨ ਦੇਣਾ। ਇਸੇ ਕਰਕੇ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ, ਉੱਥੇ ਮੈਨੂੰ ਯੋਗ ਨਹੀਂ ਉਹਦੇ ਕੀਤਾ, ਮੈਨੂੰ ਗਿਆਨ ਦਿੱਤਾ। ਤੂੰ ਏਡਾ ਵੱਡਾ ਬ੍ਰਹਮ ਗ੍ਰੰਥ ਲਿਖ ਕੇ ਸਾਰਾ 1429 ਸਫ਼ੇ ਅਖੀਰ ਤੇ ਸਲੋਕ ਲਾਇਆ ਮਹੱਲੇ ਪੰਜਵੇਂ ਨਾਲ, ਮੈਂ ਤੇਰਾ ਕੀਤਾ ਜਾਣ ਨਹੀਂ ਸਕਦਾ ਸੀ, ਤੂੰ ਮੈਨੂੰ ਇਹ ਸਾਰਾ ਗਿਆਨ ਦਿੱਤਾ ਹੈ। ਯੋਗ ਯੋਗ ਮੈਨੇ ਗਿਆਨ,
ਨਾਨਕ ਬਿਨ ਨਾਮ
ਲਾਈਏ ਤੇ ਪੂਰੇ ਸਲੋਕ ਲਾਈਏ ਤੇ ਐਨ ਉਹਨਾਂ ਦੇ ਭਾਵਾਂ ਦੇ ਦੇਸ਼ ਦੇ ਅਰਥ ਚ ਖੇਲੀਏ ਬੈਠ ਕੇ, ਔਰ ਸ਼ਬਦ ਸੁਰਤ ਨਾਲ ਜੁੜ ਕੇ ਦੇਖੋ ਹੁਣ ਇਸ ਸਲੋਕ ਦੇ ਤੇ ਪੌੜੀ ਦੇ ਕੀ ਭਾਵ ਖੁੱਲਦੇ ਨੇ।
ਹਉ ਵਿੱਚ ਆਇਆ ਹਉ ਵਿੱਚ ਗਏ, ਸਲੋਕ ਮਹੱਲਾ ਪਹਿਲਾ, ਹਉ ਵਿੱਚ ਆਇਆ
ਹਮ ਚ ਜੰਮਿਆ ਹਮ ਚ ਮੋਆ।
ਇਲਾਜ ਵੀ ਹੈ ਫਿਰ ਇਸ ਹਉਮੈ ਜਾਣ ਦਾ। ਹਾਂ, ਅਗਲਾ ਮਹੱਲਾ ਗੁਰੂ ਨਾਨਕ ਦਾ, ਪਹਿਲਾ ਸਿੱਖ ਬੋਲ ਰਿਹਾ, ਮਹੱਲਾ ਦੂਜਾ ਕਹਿ ਰਿਹਾ ਤਾਂ ਆਈ ਨਾ ਹੋਊਗਾ, ਕਮਾਊਗਾ ਘੁੱਗੂ। ਪਹਿਲਾਂ ਸਿੱਖ ਬਣਨਾ ਪੈਣਾ ਹੈ, ਖੰਡੇ ਬਾਟੇ ਥਾਣੀ ਪੰਜਾਂ ਸਿੰਘਾਂ ਕੋਲੋਂ ਸ਼ਬਦ ਫਤਿਹ ਵਿੱਚ ਲੈਣਾ ਪੈਣਾ। ਸਿੱਖ ਬਣੇਗਾ, ਸੰਗਤ ਚੋਂ ਨਿਕਲ ਕੇ ਸਿੱਖ ਬਣੇਗਾ, ਸ਼ਬਦ ਲਏਗਾ, ਫਿਰ ਉਹਦੀ ਕਮਾਈ ਕਰੇਗਾ ਤਾਂ ਕਮਾ ਲੂਗਾ। ਨਹੀਂ, ਕਿਰਪਾ ਕਰੇ ਜੇ ਆਪ ਲਈ, ਕਿਰਪਾ ਕਰੇ ਜੇ ਆਪ ਲਈ, ਤਾਂ ਗੁਰ ਕਾ ਸ਼ਬਦ ਕਮਾਏ, ਤਾਂ ਗੁਰ ਕਾ ਸ਼ਬਦ ਕਮਾਏ, ਤਾਂ ਸ਼ਬਦ ਕਮਾਏ, ਨਾਨਕ ਕਹੈ ਸੋਨਾ ਜਾਨਾ, ਨਾਨਕ ਕਹੈ ਸੋਨਾ ਜਾਨਾ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨਾਨਕ ਦੇ ਘਰ ਦੇ ਨਾਮ ਨੂੰ ਕਹਿਣਾ ਪੈਣਾ। ਰਾਮਕਲੀ ਆਨੰਦ ਦੇ ਵਿੱਚ ਸਾਰੇ ਹੀ ਨਾਨਕ ਜਿੱਥੇ ਆਏਗਾ ਕਹਿ ਨਾਨਕ, ਉੱਥੇ ਕੱਕੇ ਨੂੰ ਔਂਕੜ ਹੋਇਆ ਤੇ ਕਹਿ ਨੂੰ ਹਾਹੇ ਨੂੰ ਦੋ ਲਾਵਾਂ ਹੋਣਗੇ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ। ਉੱਥੇ ਜਿੱਥੇ ਵੀ ਕਹਿ ਨਾਨਕ, ਕਹਿ ਨਾਨਕ ਆਓ ਅਖੀਰ ਤੇ, ਹਰ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇਸ ਕਰਕੇ ਭਈ ਨਾਨਕ ਦੇ ਘਰ ਦੇ ਨਾਮ ਨੂੰ ਤੈਨੂੰ ਕਹਿਣਾ ਪੈਣਾ, ਕਹਿ ਨਾਨਕ ਆਨੰਦ ਹੋਆ, ਤਾਂ ਜਾ ਕੇ ਤੈਨੂੰ ਆਨੰਦ ਆਏਗਾ ਜੇ ਤੂੰ ਨਾਨਕ ਦੇ ਨਾਮ ਨੂੰ ਕਹੇਗਾ। ਇੱਥੇ ਮਹੱਲਾ ਦੂਜਾ ਬੜੇ ਗੁਪਤ ਤਰੀਕੇ ਨਾਲ ਸ਼ਬਦ ਸੁਰਤ ਦੀ ਸਾਰੀ ਖੇਲ ਹੀ ਦੱਸ ਗਏ। ਕਹਿੰਦੇ ਨਾਨਕ ਦੇ ਘਰ ਦੇ ਨਾਮ ਨੂੰ ਤੂੰ ਕਹੀ ਵੀ ਤੇ ਨਾਲ ਸੁਣੀ ਵੀ ਕੰਨਾਂ ਨੂੰ ਨਾਨਕ ਜਿੱਦਾਂ ਦਸਮ ਪਾਤਸ਼ਾਹ ਸਾਚ ਕਹੋ ਸੁਣ ਲਿਓ ਸਭ ਇੱਕ ਵਾਰੀ ਵੀ ਮਿਸ ਨਾ ਕਰੀ ਇਸ ਕਰਕੇ ਚਿੱਤ ਨੂੰ ਟਿਕਾਣੇ ਜੇ ਰੱਖਣਾ ਹੈ ਤੇ ਜਿਹੜਾ ਬੋਲਦਾ ਹੈ ਗੁਰਮੰਤਰ ਜਾਪ ਕਰਦਾ ਹੈ ਉਹਨੂੰ ਕੰਨਾਂ ਨਾਲ ਸੁਣ ਇੱਕ ਵਾਰੀ ਵੀ ਮਿਸ ਨਾ ਕਹੀ ਇਹ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਸਾਚ ਕਹੋ ਸੁਣ ਲਿਓ ਸਭ ਹੈ ਇਸੇ ਤਰ੍ਹਾਂ ਮਹੱਲਾ ਦੂਜਾ ਕਹਿ ਰਿਹਾ ਹੈ ਨਾਨਕ ਕਹੈ ਸੁਣੋ ਲਗਾਤਾਰ ਕਹਿੰਦਾ ਗਿਆ ਨਾਲ ਸੁਣਦਾ ਗਿਆ ਤੇਰਾ ਜਿਹੜਾ ਹਉਮੈ ਦਾ ਵੱਡਾ ਦੁੱਖ ਆ ਕੱਟਿਆ ਜਾਏਗੀ ਨਾਨਕ ਕਹੈ ਇਤ ਸੰਜ ਮੈਂ ਦੁਖੀ ਭਾਵੇਂ ਤੂੰ ਕਰੋੜਾਂ ਸੰਜਮ ਹੋਰ ਕਰਦਾ ਫਿਰ ਜੋ ਰਹਿਤਨਾਮੇ ਦੱਸਦੇ ਜਾਂ ਤੁਸੀਂ ਆਪ ਬਣਾਏ ਆ ਸਾਰੇ ਜਿੰਨਾ ਮਰਜ਼ੀ ਸੰਜਮ ਹੋਰ ਕਰੀ ਚੱਲ ਪਰਹੇਜ਼ ਕਰੀ ਚੱਲ ਜਿੱਦਾਂ ਮਰਜ਼ੀ ਸੰਜਮ ਕਰੀ ਚੱਲ ਜੇ ਨਾਮ ਦੀ ਸ਼ੁਰਤ ਸ਼ਬਦ ਦੀ ਖੇਡ ਨਾ ਕਮਾਈ ਨਹੀਂ ਕਰਦਾ ਤੇ ਜਨਮ ਮਰਨ ਦਾ ਦੁੱਖ ਨਹੀਂ ਜਾਣਾ ਇਹ ਦੁੱਖ ਉਹ ਹੈ ਜਨਮ ਮਰਨ ਦਾ ਇਤ ਸੰਜ ਮਹੱਲਾ ਦੂਜਾ ਹਉਮੈ ਇਹ ਜਾਤ ਹੈ ਰੇਸ਼ਮ ਦਾ ਕੀੜਾ ਰੇਸ਼ਮ ਬੁਣੀ ਜਾਂਦਾ ਇੰਨਾ ਆਲੇ ਦੁਆਲੇ ਰੇਸ਼ਮ ਬੁਣ ਲੈਂਦਾ ਉਹਦੇ ਵਿੱਚ ਹੀ ਮਰ ਜਾਂਦਾ ਉਹ ਕੀੜਾ ਉਹਦੀ ਮੌਤ ਦਾ ਕਾਰਨ ਹੀ ਰੇਸ਼ਮ ਹੁੰਦਾ ਏਦਾਂ ਤੂੰ ਕਰਮ ਕਰੀ ਜਾਂਦਾ ਉਹ ਕੀ ਕਰਦਾ ਹਉਮੈ ਸਹੋਵੇ ਜੀਆ ਆਪਣਾ ਕੀਆ ਫਿਰ ਫਿਰ ਜੂਨੀ ਕਿੱਦਾਂ ਜਾਏ ਇਹ ਸਵਾਲ ਹੈ ਸੈਂਟਰ ਦੇ ਵਿੱਚ ਕਹਿੰਦਾ ਇਹਨੂੰ ਮੈਂ ਨੀ ਗਾਉਣੀ ਮੇਰਾ ਸਾਰਾ ਜੱਗ ਬੰਦ ਹੋ ਜੂ ਜੇ ਹਉਮੈ ਸਾਰਿਆਂ ਦੀ ਚਲੇ ਜਾਏ ਮੇਰੇ ਤੇ ਖੇਡ ਤਮਾਸ਼ਾ ਖਤਮ ਹੋ ਜੂ ਮੈਂ ਤੇ ਇੱਕ ਸਾਧੋ ਰਚਨਾ ਆਰਾਮ ਬਣਾਈ ਮੈਂ ਤੇ ਆਪਣੇ ਖੇਡ ਇਹ ਐਸੀ ਮੈਂ ਰਚਨਾ ਬਣਾਈ ਆ ਅਗਰ ਇਹ ਚਲੇ ਗਈ ਇਹ ਮੇਰਾ ਹੁਕਮ ਹੈ ਹਉਮੈ ਦੇ ਹਮੇ ਪਿਆ ਕਿਰਤ ਫੇਰਾ ਜਿਤਨੇ ਜੀ ਜੰਤ ਪ੍ਰਭ ਪਾਏ ਤਿਤਨੇ ਸਿਰ ਕਾਰ ਲਿਖਾਵੇ ਹਰ ਇੱਕ ਦੇ ਅੰਦਰ ਕਾਰ ਲਿਖੀ ਹੈ ਮੱਥੇ ਦੇ ਉੱਤੇ ਜਿਤਨੇ ਜੀ ਜੰਤ ਉਪਾਏ ਤਿਤਨੇ ਸਿਰ ਕਾਰ ਲਿਖਾਵੇ ਪਰ ਇੱਕ ਐਸੀ ਜਨ ਵੀ ਹੈ ਹਰ ਜਨ ਕੋ ਹਰ ਦੀ ਵਡਿਆਈ ਹਰ ਜਨ ਹਰ ਕਾਰੇ ਲਾ ਉਹਨਾਂ ਨੂੰ ਫਿਰ ਕੱਢ ਲੈਂਦਾ ਬਾਕੀ ਜਿੰਨੀਆਂ ਵੀ ਹੈ ਮਹੱਲਾ ਦੂਜਾ ਕਿਰਪਾ ਚਾਹੁੰਦੇ ਆ ਤੇ ਗਿਆਨ ਦਿੰਦੇ ਨੇ ਸਿੱਖਾਂ ਨੂੰ ਭਾਈ ਇਹ ਕੈਂਸਰ ਹੈ ਜਿਹਦਾ ਕੋਈ ਇਲਾਜ ਨਹੀਂ ਕੈਂਸਰ ਦਾ ਲਿਖਿਆ ਮਹਾਰਾਜ ਕਹਿੰਦੇ ਐਸਾ ਕੈਂਸਰ ਹੈ ਤੈਨੂੰ ਲੱਗਾ ਹਮੇ ਕੈਂਸਰ ਦਾ ਤੇ ਇਲਾਜ ਦੁਨੀਆਂ ਚ ਨਹੀਂ ਨਿਕਲਿਆ ਪਰ ਹਮੇ ਦਾ ਇਲਾਜ ਕੈਂਸਰ ਦਾ ਇਸ ਦਾ ਕੱਢ ਲਿਆ ਮਹਾਰਾਜ ਨਾ ਕਹਿੰਦਾ ਇਹਦੇ ਵਿੱਚ ਦਾਰੂ ਵੀ ਹੈਗਾ ਤੂੰ ਢੈਂਦੀਆਂ ਕਲਾ ਚ ਨਾ ਜਾਈ ਮਹਾਰਾਜ ਨਾ ਆਪਟੀਮਿਸਟਿਕ ਵਿਊ ਲਿਆਂਦੀ ਵੀ ਘਾਬਰੀ ਨਾ ਖੜਾ ਹੋ ਜੇ ਤੈਨੂੰ ਹਮੇ ਇੰਨੀ ਹੈ ਤੇ ਦਾਰੂ ਅੱਗੇ ਇਲਾਜ ਦੱਸਣ ਲੱਗੇ ਦਾਰੂ ਵੀ ਹੈਗਾ ਭਾਈ ਕੀ ਹੈ ਕਿਰਪਾ ਕਰੇ ਕਿਰਪਾ ਕਰੇ ਨਿਸ਼ਾਨੀ ਕੀ ਹੋ ਸਾਨੂੰ ਕਿੱਦਾਂ ਪਤਾ ਲੱਗੂ ਮਹਾਰਾਜ ਨੇ ਇੱਕ ਥਾਂ ਬਹੁਤ ਸੋਹਣਾ ਖੋਲਿਆ ਜਾਂ ਤੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਕਿੱਦਾਂ ਕਮਾਏ ਜਿਹਨੂੰ ਕਹੇ ਉਹਨੂੰ ਕੰਨਾਂ ਨਾਲ ਸੁਣੇ ਨਾਨਕ ਸੰਜ ਮੈਂ ਪ੍ਰਭ ਕਿਨੇ ਨ ਪਾਇਆ ਇਹ ਕੀ ਲਿਖ ਦਿੱਤਾ ਇਹ ਤਾਂ ਸੰਜ ਮੈਂ ਪ੍ਰਭ ਕਿਨੇ ਨ ਪਾਇਆ ਹਾਂ ਦੱਸਿਆ ਇੱਕ ਹੋਰ ਹੀ ਸੰਜਮ ਹੈ ਜਿਹੜਾ ਸਿੱਖੀ ਚ ਤੁਰੇ ਆ ਮਹਾਰਾਜ ਜੀ ਕਹਿੰਦੇ ਭਗੌਤੀ ਮੁੰਦਰ ਮਨ ਇਹ ਹੈ ਰਹਿਤ ਨਾਮਿਆਂ ਤੇ ਤੁਰਨਾ ਇਹ ਹੈ ਜੋ ਮਰਿਆਦਾ ਕਹਿੰਦੇ ਜਾਂ ਜੋ ਸਾਰਾ ਉਹ ਬਾਣੀ ਨੀ ਉਸ ਨੂੰ ਮੰਨਦੀ ਉਹ ਕਹਿੰਦੀ ਹੈ ਇਹ ਤਾਂ ਸੰਜ ਬਾਹਰਲੀ ਮਜ਼ਹਬ ਦੇ ਚਿੰਨ ਉਹਨਾਂ ਨੂੰ ਮੁੰਦਰਾ ਕਿਹਾ ਮਜ਼ਹਬ ਦੇ ਜਿਹੜੇ ਬਾਕੀ ਅਸੀਂ ਉੱਤੇ ਹੋਰ ਚੀਜ਼ਾਂ ਪਾਉਂਦੇ ਹੈ ਉਹਨਾਂ ਨੂੰ ਕਿਹਾ ਭਗੌਤੀ ਮੁੰਦਰਾ
ਮਨ ਮੋਹਿਆ ਮਾਇਆ
ਭਗੌਤੀ ਮੁੰਦਰਾ
ਮਨ ਮੋਹਿਆ ਮਾਇਆ
ਭਾਈ ਇਤ ਸੰਜ ਮੇ ਸਲੋਕ ਸਮਾਉਣ ਲੱਗੇ ਪੌੜੀ ਚ ਉਹ ਕੀ ਸੰਜਮ ਹੈ ਪੌੜੀ
ਸੇਵ ਕੀਤੀ
ਕਹਿੰਦੇ ਜੀ ਬਾਣੀ ਪੜ੍ਹਨੀ ਵੀ ਤੇ ਸੱਚ ਹੀ ਤੇ ਆਉਣਾ ਬਾਣੀ ਪੜ੍ਹੀ ਜਾਂਦੇ ਹਾਂ ਅਸੀਂ ਇਹ ਵੀ ਤੇ ਸੱਚ ਹੀ ਹੈ ਉਹ ਠੀਕ ਹੈ ਭਾਈ ਪਰ ਮਹਾਰਾਜ ਨੇ ਤੇ ਸਾਫ ਹੀ ਲਿਖਿਆ
ਗੁਰੇ ਮੰਤਰ ਸ਼ਬਦ ਸੱਚ ਦਿੱਤਾਰਾ
ਗੁਰੇ ਮੰਤਰ ਸ਼ਬਦ ਸੱਚ ਦਿੱਤਾਰਾ
ਸੁਣ ਸੱਜਣ ਜੀ ਸੁਣ
ਸੱਚ ਦਿੱਤਾ ਹੈ ਉਹ ਹੈ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਉਹ ਸ਼ਬਦ ਜਪਣ ਵਾਲਾ ਹੈ ਬਾਕੀ ਸਾਰੇ ਸ਼ਬਦ ਗਿਆਨ ਦੇਣ ਵਾਲੇ ਹੈ ਤੇ ਜਿਹੜਾ ਸ਼ਬਦ ਜਪਣ ਵਾਲਾ ਮੰਤਰ ਗੁਰਮੰਤਰ ਉਪਦੇਸ਼ ਜੋ ਪੰਜ ਪਿਆਰੇ ਫਤਿਹ ਦੀ ਸ਼ਕਲ ਚ ਦਿੰਦੇ ਆ ਚੁਆਖਰਾ ਸ਼ਬਦ ਉਹਨੂੰ ਜਪਣਾ ਹੈ ਤੇ ਉਹਦੀ ਕਮਾਈ ਹੀ ਉਹ ਨਰੋਲ ਉਹਦੀ ਕਮਾਈ ਕੇਵਲ ਨਾਮ ਜਪੋ ਰੇ ਪ੍ਰਾਨੀ ਕੇਵਲ ਦਾ ਲਫ਼ਜ਼ ਇਸੇ ਕਰਕੇ ਲਿਖਿਆ ਨਾਮ ਐਂਡ ਓਨਲੀ ਨਾਮ ਗੁਰਮੰਤਰ ਐਂਡ ਓਨਲੀ ਮੰਤਰ ਕਿਉਂਕਿ ਮਹਾਰਾਜ ਨੇ ਸਾਰਾ ਦੱਸ ਦਿੱਤਾ
ਹੋਰ ਮੋਰਗ ਸੋ ਦੱਸਿਆ
ਜਪੀਏ ਹੋਰ ਮੰਤਰ
ਹਰ ਮੋਰਗ ਸਾਧੂ ਦੱਸਿਆ
ਜਪੀਏ ਹੋਰ ਮੰਤਰ
ਇਹ ਜਪੀਏ ਹੋਰ ਮੰਤਰ
ਇਹ ਜਪੀਏ ਹੋਰ ਮੰਤਰ
ਜਪੀਏ ਹੋਰ
ਪਾਦਰ ਪਦਰੋ
ਪਦਰੋ
ਨਾਨਕ ਪਾਦਰ ਪਦਰੋ
ਜੋ ਨਹਾਰਾ ਸੰਤ
ਧੰਨ ਗੁਰੂ ਨਾਨਕ ਦੇਵ
ਸਾਹਿਬ ਜੀ ਧੰਨ
ਗੁਰੂ ਨਾਨਕ ਦੇਵ
ਇਹ ਜੋ ਨਹਾਰਾ ਸੰਤ
ਜੋ ਨਹਾਰਾ ਸੰਤ
ਹਰ ਮਾਰਗ ਸਾਧੂ ਦੱਸਿਆ
ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰਮੰਤਰ
ਮਾਰਗ ਦੱਸ ਦਿੱਤਾ ਹੈ ਇੱਕੋ ਹੀ ਰਾਸਤਾ ਹੈ ਨਾਮ ਜਪਣ ਦਾ ਉਹੋ ਹੀ ਹੈ ਗੁਰਮੰਤਰ ਤਾਂ ਗੁਰ
ਤਾਂ ਗੁਰ ਕਾ ਸ਼ਬਦ
ਗ੍ਰਿਸ਼ਤੀ ਕੋਲ ਅੱਗੇ ਟਾਈਮ ਘੱਟ ਹੁੰਦਾ ਹੋਰ ਨਿਤਨੇਮ ਕਈ ਬਣਾਏ ਹੈ ਆ ਇੰਨੀਆਂ ਬਾਣੀਆਂ ਪੜ੍ਹਨੀਆਂ ਆਹ ਬਾਣੀਆਂ ਪੜ੍ਹਨੀਆਂ ਆਹ ਆ ਕੌਣ ਪੜੂਗਾ
ਤਾਂ ਗੁਰ ਕਾ
ਗੁਰੂ ਨਾਨਕ ਕਲੀਅਰ ਕਰਦਾ ਹੈ ਪੌੜੀ ਤੇ ਵੀ ਸੱਚੋ ਹੀ ਸੱਚ ਨਾਮ ਐਂਡ ਓਨਲੀ ਨਾਮ ਸਿਰਫ ਸ਼ਬਦ ਤੇ ਸਿਰਫ ਸ਼ਬਦ ਦਾ ਜਾਪ ਮਹੱਲਾ ਤੀਜਾ ਸਰਟੀਫਾਈ ਕਰਦਾ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦੇਹ ਉਹ ਲਾਹਾ ਤੁਹਾਡਾ ਨਿਤਨੇਮ ਦੂਸਰਾ ਬਾਣੀਆਂ ਦਾ ਲਾਹਾ ਨਹੀਂ ਹੈ ਉਹਨੇ ਨਹੀਂ ਬਚਾਉਣਾ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਉਹਨਾਂ ਨੇ ਅੱਗੇ ਲਾ ਦੇਣਾ ਤੈਨੂੰ ਇਸ ਕਰਕੇ ਜੇ ਨਾਮ ਜਪੇਗਾ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਮਪ ਮਪ ਕਾਟੂ ਜਮ ਕੀ ਫਾਸੀ ਇਹ ਜਿਹੜਾ ਜਪਣਾ ਹੈ ਬਾਣੀ ਪੜਨਾ ਕੱਖ ਨਹੀਂ ਹੋਣਾ ਬਾਣੀ ਪੜੀ ਦੀ ਹੀ ਨਾਮ ਜਪਣ ਲਈ ਹੈ ਬਾਣੀ ਬਣੀ ਹੀ ਨਾਮ ਜਪਣ ਵਾਲਿਆਂ ਲਈ ਹੈ ਸਾਰੀ। ਬਾਣੀ ਦਾ ਗਿਆਨ ਸਾਰਾ ਆਊਗਾ ਹੀ ਨਾਮ ਜਪਣ ਤੇ। ਕਾਹਦੇ ਤੇ ਆਊਗਾ? ਨਾਮ ਐਂਡ ਓਨਲੀ ਨਾਮ ਜਪੋ। ਇਸੇ ਕਰਕੇ ਮਹਾਰਾਜ ਪੌੜੀ ਇੱਥੋਂ ਸ਼ੁਰੂ ਕਰਦੀ, ਪੌੜੀ ਓਏ ਸੇਵ ਗੁਰਦੁਆਰਿਆਂ ਦੇ ਤੱਪੜ ਝਾੜ ਨੇ, ਛਿੱਤਰ ਝਾੜ ਨੇ, ਉਹ ਗੁਰਦੁਆਰਿਆਂ ਦੇ ਲੰਗਰਾਂ ਦੀ ਸੇਵਾ, ਉਹਨਾਂ ਦੀਆਂ ਬਿਲਡਿੰਗਾਂ ਦੀ ਉਹ ਸੇਵਾ। ਕਿਉਂ PWD BNR ਦਾ ਕੰਮ ਕਰਨ ਡਏ? ਉਹ ਗੁਰਦੁਆਰੇ ਬਣਾਉਣੇ, ਸਾਰੀਆਂ ਬਿਲਡਿੰਗਾਂ ਬਣਾਉਣੀਆਂ, ਸਭ ਕੁਛ ਕਰੀ ਜਾਣਾ। ਤੁਸੀਂ ਐਗਜੈਕਟਿਵ ਇੰਜੀਨੀਅਰ ਲੱਗਣਾ PWD ਦੇ। ਉਹ ਬਚੋ ਮਰਨ ਤੂੰ ਡਰੋ, ਕੋਈ ਨਾਮ ਜਪੀਏ ਤੇ ਗੁਰਦੁਆਰੇ ਬਣਾਉਣ ਤੇ ਸਾਰੀ ਉਮਰ ਲੱਗੇ ਰਹਿਣਾ। ਤਲਾਬ ਬਣਾਈ ਜਾਣੇ, ਹੋਰ ਸਭ ਕੁਛ, ਦਾਨ ਪੁੰਨ ਜੋ ਗੁਰਦੁਆਰਿਆਂ ਚ, ਲੰਗਰਾਂ ਦੀ ਸੇਵਾ, ਛਿੱਤਰ। ਉਹ ਉੱਥੇ ਤੁਸੀਂ ਆਪਣੇ ਖਾਣ ਲਈ ਸੇਵਾ ਕਰਦੇ ਹੋ, ਕਹਿੰਦੇ ਜੀ ਗੁਰੂ ਕਾ ਲੰਗਰ, ਆਪ ਹੀ ਜਾ ਕੇ ਖਾ ਲੈਂਦੇ, ਆਪੇ ਬਣਾਉਂਦੇ, ਕਹਿੰਦੇ ਜੀ ਗੁਰੂ ਕਾ ਲੰਗਰ ਹੈ। ਗੁਰੂ ਕਾ ਲੰਗਰ ਤਾਂ ਜੀ ਗੁਰੂ ਨੂੰ ਖਿਲਾਓ। ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਮੁੱਖੇ ਸਤ ਕਰ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਮੂੰਹ ਨਾਲ ਨਾਮ ਜਪਣਾ, ਗੁਰੂ ਰਾਮਦਾਸ ਸਾਹਿਬ ਨੇ ਕਿਹਾ ਵੀ ਗੁਰੂ ਦੀ ਇਹ ਸੇਵਾ, ਇਹੋ ਉਹਨੂੰ ਰੁਮਾਲੇ ਚੜਾਉਣਾ, ਇਹੋ ਉਹਨੂੰ ਭੋਜਨ ਦੇਣਾ, ਇਹੋ ਦੇਗ ਛਕਾਉਣਾ। ਉਹ ਆਪ ਹੀ ਦੇਗ ਛਕ ਲੈਣੀ, ਆਪ ਹੀ ਕਹਿਣਾ ਸੀ ਗੁਰੂ ਜੀ ਭੋਗ ਲਾ ਦਿਓ, ਆਪ ਹੀ ਮਗਰੋਂ ਭੋਗ ਲਾਉਣਾ ਸਾਰਿਆਂ ਨੇ। ਅਸੀਂ ਤਾਂ ਕਦੀ ਦੇਖਿਆ ਨੀ ਗੁਰੂ ਭੋਗ ਲਾਉਂਦਾ। ਇਹ ਸਾਰੀਆਂ ਬਾਹਮਣ ਰੀਤਾਂ ਹੈ, ਅਸੀਂ ਛੱਡੀਏ, ਅਸੀਂ ਸੇਵਾ ਸਮਝੀਏ। ਸੇਵਾ ਕੀ ਹੈ? ਨਾਮ ਹਮਾਰੇ ਗੁਰ ਕੀ ਸੇਵ। ਆ ਪੌੜੀ ਚ ਸੇਵਾ ਦੱਸ ਰਿਹਾ ਬਾਬਾ ਨਾਨਕ, ਰੋਜ਼ ਪੜ੍ਹਨਾ ਅਸਾ ਦੀ ਵਾਰ ਚ। ਸੇਵਾ ਕੀ ਹੈ? ਤੇ ਸੇਵਾ ਹੋਰ ਹੀ ਕਰੀ ਜਾਣੀ। ਸੇਵਾ ਸੇਵਾ ਕੀ ਹੈ?
ਸੇਵ ਕੀਤੀ ਸੰਤ
ਅਗਲੀ ਪੌੜੀ ਲੈਣ ਲੱਗੇ ਹਾਂ ਅਸੀਂ, ਉਹ ਹੈ
ਨਾਨਕ ਚਿੰਤਾ ਮਤ ਕਰਹ, ਨਾਨਕ ਚਿੰਤਾ ਮਤ ਕਰਹ।
ਜੇ ਤੂੰ ਹੁਣ ਸੇਵਾ ਕਰਨ ਲੱਗਾ, ਨਾਮ ਜਪ ਰਿਹਾ ਇੰਨਾ, ਓਨਲੀ ਨਾਮ, ਇਹ ਰੋਟੀ ਰਾਟੀ ਦੀ ਇਹਦੀ ਚਿੰਤਾ ਨਾ ਕਰ। ਅਸੀਂ ਸ਼ਬਦਾਂ ਰਾਹੀਂ ਐਸੇ ਐਸੇ ਭੇਦ ਖੋਲ ਰਹੇ ਹਾਂ, ਤੇ ਬੜੇ ਬੜੇ ਕਮਿਊਨਿਸਟ ਮਾਈਂਡਡ ਲੋਕ, ਬੜੇ ਬੜੇ ਪ੍ਰੋਫੈਸਰ, ਬੜੀ ਦੁਨੀਆਂ ਸਾਰੀ ਗੁਰੂਆਂ ਦੀ ਲਾਈਫ ਦੇ ਉੱਤੇ ਚਿੱਕੜ ਉਛਾਲ ਰਹੇ ਨੇ ਵੀ ਉਹਨਾਂ ਨੇ ਜੀ ਕਿਹੜੀ ਕਿਰਤ ਕੀਤੀ ਸੀ। ਉਹ ਘਾਲ ਖਾਏ ਕਿ ਚੱਥੋਂ ਦੇ ਨਾਨਕ ਰਾ ਗੁਰੂ ਜਿਹੜੇ ਸੀ, ਉਹਨਾਂ ਨੇ ਸਾਰਾ ਪੂਜਾ ਦਾ ਧਾਨ ਨਹੀਂ ਸੀ ਖਾਧਾ? ਸਾਰੇ ਸਿੱਖੀ ਜਿੰਨੇ ਸਾਰੇ ਗੁਰੂ ਹੋਏ, ਉਹਨਾਂ ਨੇ ਕਿਹੜੀ ਕਮਾਈ ਕੀਤੀ? ਅੱਜ ਅਸੀਂ ਉਹ ਉਲਾਂਭਾ ਲਾਉਣਾ ਹੈ ਬਾਣੀ ਰਾਹੀਂ, ਔਰ ਗੁਰੂਆਂ ਦਾ ਜੋ ਮੂੰਹ ਮੱਥਾ ਵਿਗਾੜਿਆ ਜਾ ਰਿਹਾ ਹੈ, ਉਹਨੂੰ ਅਸੀਂ ਐਨ ਚਮਕੀਲਾ ਕਰਨਾ ਵੀ ਗੁਰੂ ਕਿਹੜੀ ਕਿਰਤ ਕਰਦੇ ਸੀ।
ਨਾਨਕ ਚਿੰਤਾ ਮਤ
ਕਰਹੁ,
ਨਾਨਕ ਚਿੰਤਾ ਮਤ ਕਰਹੁ,
ਚਿੰਤਾ ਤਿਸਹੀ ਹੋ।
ਨਾਨਕ ਚਿੰਤਾ ਮਤ ਕਰਹੁ, ਨਾਨਕ ਚਿੰਤਾ
ਜਲ ਮੈਂ ਜੰਤ ਉਪਾਇਨ ਸਮੁੰਦਰ ਦਾ ਖਿਆਲ ਕਰਕੇ ਮਹੱਲਾ ਦੂਜਾ ਗਿਆਨ ਦੇ ਰਿਹਾ ਵੀ ਉਹ ਮੱਛੀਆਂ ਨੂੰ ਉੱਥੇ ਉਹਨਾਂ ਨੂੰ ਕੌਣ ਖਿਲਾਉਣ, ਉਹ ਤੇ ਹਲ ਨਹੀਂ ਵਾਹੁੰਦੀਆਂ ਮੱਛੀਆਂ, ਕੋਈ ਕਿਹੜੀ ਕਿਰਤ ਕਰਦੀਆਂ। ਉਹ ਨਾਲ ਮਹਾਰਾਜ ਇਸ਼ਾਰਾ ਕਰ ਰਹੇ ਨੇ ਵੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਆਧਾਰ ਦੱਸਿਆ ਮਹਾਰਾਜ ਨਾ ਵੀ ਮੱਛੀਆਂ ਕਿੱਦਾਂ ਜੀਂਦੀਆਂ ਰਹਿੰਦੀਆਂ ਖੁਰਾਕ ਤੋਂ ਬਗੈਰ, ਉਹ ਕਿਰਤ ਤੇ ਕਰਦੀਆਂ ਨਹੀਂ, ਨਾ ਉੱਥੇ ਕੋਈ ਸੌਦਾ ਨਾ ਕੋਈ ਹੱਟ ਵਿਕਦਾ ਉਹਨਾਂ ਲਈ। ਤੋ ਜਿਹੜੇ ਪਾਣੀ ਦੇ ਜੀਵ ਜੰਤ ਹੈ ਇਹ 42 ਲੱਖ ਨੇ, ਅਸੀਂ ਬਾਹਰ ਪਾਣੀ ਤੋਂ ਜੂਨਾ 42 ਲੱਖ ਹੈ, 42 ਲੱਖ ਜੂਨਾ ਪਾਣੀ ਚ ਹੈ, 84 ਲੱਖ ਜੂਨਾ ਇਹ ਨਾਮਦੇਵ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਸ਼ਬਦ ਦੇ ਵਿੱਚ ਸਾਡੀ ਸਤਿਗੁਰੂ ਦੀ ਬਾਣੀ ਚ ਦਿੱਤਾ, 42 ਲੱਖ ਜੂਨ ਪਾਣੀ ਚ ਤੇ 42 ਲੱਖ ਬਾਹਰ। ਆਹ ਜਿਹੜੀ ਪਾਣੀ ਦੀ ਜੂਨ ਹੈ ਉਹ ਨਾਲ ਮਹਾਰਾਜ ਕਰ ਰਹੇ ਨੇ ਭਾਈ ਤੂੰ ਉਹਨਾਂ ਵੱਲ ਦੇਖ ਤੇ ਦੇਖ ਨਾਨਕ ਚਿੰਤਾ ਮਤ ਕਰੋ। ਜਿੱਦਾਂ ਕਾਲ ਪੁਰਖ ਉਹਨਾਂ ਦੀ ਚਿੰਤਾ ਕਰ ਰਿਹਾ 42 ਲੱਖ ਜੂਨ ਦੀ, ਤੇ ਉਹ ਕਿਹੜੀ ਹੈ? ਜਲ ਮੈਂ ਜਾਣ ਜੂਨਾਂ ਕਿੱਦਾਂ ਜੀਂਦੀਆਂ? ਉਹ ਆਪ ਚ ਇੱਕ ਦੂਜੇ ਨੂੰ ਖਾ ਕੇ ਜੀਂਦੀਆਂ। ਜੀਆਂ ਕਾ ਆਹਾਰ ਸੋਹਣੀ ਗੱਲ ਹੈ ਸਿੱਖੀ ਦੀ। ਜਿਹੜੇ ਮਾਸ ਖਾਣ ਵਾਲੇ ਕਹਿੰਦੇ ਦੇਖੋ ਜੀ ਉਹ ਵੀ ਤੇ ਜੀਆਂ ਨੂੰ ਹਾਰ ਖਾ ਕੇ ਜੀਂਦੇ, ਉਹ ਤੁਸੀਂ ਪਾਣੀ ਚ ਰਹਿੰਦੇ ਹੋ, ਤੁਸੀਂ ਤੇ ਬਾਹਰ ਧਰਤੀ ਤੇ ਰਹਿੰਦੇ ਹੋ, ਤੁਹਾਡੇ ਲਈ ਥੋੜੀ ਬਨਸਪਤੀ ਬਾਹਰ ਉੱਗੀ ਹੈ ਵੈਜੀਟੇਸ਼ਨ। ਇਹ ਮਹਾਰਾਜ ਨੇ ਸ਼ਬਦ ਲੈ ਕੇ ਕਹਿੰਦੇ ਜੀ ਜੀਆਂ ਕਾ ਹਾਰ ਜੀ, ਅਸੀਂ ਵੀ ਤੇ ਖਾ ਸਕਦੇ ਹਾਂ ਮਾਸ ਸਭ ਕੁਛ, ਉਹ ਤੁਹਾਡੇ ਮੇਦੇ ਚੋਂ ਐਸਿਡ ਯੂਜ ਆਊਟ ਨਹੀਂ ਹੁੰਦਾ, ਜੋ ਲਾਇਨ ਔਰ ਅਕਾਬ ਜਾਂ ਬਾਜ ਸ਼ਿਕਰੇ ਦੇ ਅੰਦਰ ਉਹ ਐਸਿਡ ਆਉਂਦਾ ਅੰਦਰ ਮੇਦੇ ਦੇ, ਉਹ ਤੁਹਾਡੇ ਮੇਦੇ ਚ ਨਹੀਂ, ਵੀ ਬਿਲੋਂਗ ਟੂ ਕੋ ਫੈਮਿਲੀ, ਅਸੀਂ ਗਾਂ ਦੀ ਫੈਮਿਲੀ ਚ ਬਿਲੋਂਗ ਕਰਦੇ ਹਾਂ। ਗਾਂ ਵੈਜੀਟੇਸ਼ਨ ਖਾਂਦੀ ਹੈ, ਉਹ ਵੈਜੀਟੇਰੀਅਨ ਹੈ, ਅਸੀਂ ਇਨਸਾਨ ਜਿਹੜਾ ਬਣਿਆ ਹੈ ਕੁਦਰਤੀ ਤੌਰ ਤੇ ਡਾਕਟਰਾਂ ਨੇ ਵੀ ਸਾਬਤ ਕਰ ਦਿੱਤਾ ਹੈ ਇਹ ਅਸੀਂ ਕੋ ਫੈਮਿਲੀ ਨੂੰ ਬਿਲੋਂਗ ਕਰਦੇ ਸਾਡੀ ਜਿਹੜੀ ਜੂਨ ਹੈ ਇੱਕ ਪਾਣੀ ਚ ਨਹੀਂ ਰਹਿੰਦੀ ਵੀ ਤੁਸੀਂ ਆਹ ਪਾਣੀ ਦੀ ਓਟ ਲੈ ਕੇ ਤੇ ਮਾਸ ਖਾਈ ਚਲੋ ਤੇ ਹੜੱਪ ਕਰੀ ਚਲੋ ਉਹ ਹੈ ਤੁਕ ਜੀਆਂ ਕਾ ਆਹਾਰ
ਜੀਆਂ ਕਾ ਆਹਾਰ ਜੀਆਂ
ਕਿਉਂਕਿ ਅਸੀਂ ਹੋਰ ਡੂੰਘੇ ਗਿਆਨ ਤੇ ਵਾਰ ਦਾ ਲੰਮਾ ਪੈਂਡਾ ਲੰਘਣਾ ਹੈ ਇਸ ਕਰਕੇ ਜਿਹੜਾ ਆਹ ਮਸਲਾ ਸਿੱਖ ਪੰਥ ਦੇ ਜਾਂ ਸਿੱਖ ਕੌਮ ਦੇ ਸਾਹਮਣੇ ਇਹਦੇ ਲਈ ਮੈਂ ਸਦਾ ਹੀ ਦੋ ਕਿਤਾਬਾਂ ਸਦਾ ਦੱਸਦਾ ਆ ਰਿਹਾ ਹਾਂ ਇੱਕ ਹੈ ਭਾਈ ਜੋਗਿੰਦਰ ਸਿੰਘ ਜੀ ਤਲਵਾੜੇ ਦੀ ਕਿਤਾਬ ਤੋ ਕਿਉਂ ਮੁਰਗੀ ਮਾਰੇ ਇੱਕ ਕਿਤਾਬ ਘਰ ਚ ਰੱਖੋ ਸਿੱਖ ਧਰਮ ਤੇ ਮਾਸ ਸ਼ਰਾਬ ਉਹ ਹੈ ਜੇ ਪੀ ਸੰਗਤ ਸਿੰਘ ਦੀ ਇਹ ਦੋ ਕਿਤਾਬਾਂ ਘਰ ਚ ਲਾਇਬ੍ਰੇਰੀ ਵਾਂਗੂ ਰੱਖੋ ਔਰ ਦੂਸਰੇ ਨੂੰ ਵੀ ਦਬੋ ਤੇ ਸਾਡਾ ਕੀਮਤੀ ਮਗਦ ਨਾ ਖਪ ਖਾਓ ਵੀ ਅਸੀਂ ਤੁਹਾਨੂੰ ਦੱਸੀਏ ਵੀ ਮਾਸ ਨਹੀਂ ਖਾਣਾ ਚਾਹੀਦਾ ਅਸੀਂ ਤੇ ਕਿਤੇ ਕਿਤੇ ਟੋਣਾ ਲਾਵਾਂਗੇ ਤੇ ਸਮਝਾਵਾਂਗੇ ਵੀ ਭਾਈ ਵੀ ਬਿਲੋਂਗ ਟੂ ਕੋ ਫੈਮਿਲੀ ਅਸੀਂ ਨਹੀਂ ਬਾਕੀ ਡਿਟੇਲ ਚ ਸਮਝਣਾ ਹੈ ਕਿ ਉਹ ਦੋ ਕਿਤਾਬਾਂ ਕਮਾਲ ਦੀਆਂ ਲਿਖੀਆਂ ਭਾਈ ਜੋਗਿੰਦਰ ਸਿੰਘ ਜੀ ਤਲਵਾੜੇ ਨੇ ਤੋ ਕਿਉਂ ਮੁਰਗੀ ਮਾਰੇ ਛੋਟਾ ਜਿਹਾ ਪੈਂਫਲੇਟ ਹੈ ਦੂਸਰਾ ਹੈ ਜੇ ਪੀ ਸੰਗਤ ਸਿੰਘ ਦਾ ਤੇ ਕਿਰਪਾ ਕਰਕੇ ਇਹਨਾਂ ਲਾਹਨਤਾਂ ਤੋਂ ਬਚੀਏ ਜੋ ਸਿੱਖ ਕੌਮ ਚ ਬਾਕੀ ਕੌਮਾਂ ਨਾਲੋਂ ਸਭ ਤੋਂ ਜ਼ਿਆਦਾ ਹੈ ਮਾਸ ਤੇ ਸ਼ਰਾਬ ਤੇ ਸ਼ੁਕਰ ਕਰੋ ਹਲੀ ਸਾਨੂੰ ਮਹਾਰਾਜ ਨੇ ਤੰਬਾਕੂ ਤੋਂ ਬਚਾ ਲਿਆ ਇਸ ਕਰਕੇ ਇਹ ਲਾਹਨਤਾਂ ਛੱਡਣ ਲਈ ਘਰ ਘਰ ਇਹ ਪੁਸਤਕ ਹੋਣੀਆਂ ਚਾਹੀਦੀਆਂ ਦੋ ਤਾਂ ਕਿ ਅਸੀਂ ਇਸ ਕਿਉਂਕਿ ਉਹ ਸਾਰੀਆਂ ਹੀ ਬਾਣੀ ਦੇ ਆਧਾਰ ਤੇ ਲਿਖੀਆਂ ਤੇ ਆਹ ਬਾਣੀ ਦੀ ਓਟ ਲੈ ਕੇ ਨਾ ਅਸੀਂ ਇਹ ਕਿਚਨ ਕਟਨ ਜਾਂ ਇਹ ਹੜੱਪ ਕਰੀ ਚੱਲੀਏ ਇਹ ਉਹਨਾਂ ਨੇ ਲਿਖਿਆ ਜਿਹੜੇ ਪਾਣੀ ਚ ਜੀ 42 ਲੱਖ ਜੂਨਾ ਉਹਨਾਂ ਲਈ ਹੈ ਜੀਆਂ ਤਾਂ ਆਹਾਰ ਜੀਆ ਆਹਾਰ ਜੀਆ ਖਾਣਾ ਉਹ ਤੁਹਾਡੇ ਲਈ ਮਹਾਰਾਜ ਨਾ ਗੁਰੂ ਮਹੱਲੇ ਪੰਜਵੇਂ ਨੇ ਲਿਖ ਦਿੱਤਾ ਜੀਆਂ ਕਹੋਤ ਨਾ ਸੰਗੇ ਪਰਾਣੀ ਪਰ ਜਿਹੜੇ ਜੀਵ ਪਾਣੀ ਦੇ ਵਿੱਚ ਰਹਿੰਦੇ ਉਹਨਾਂ ਨੂੰ ਹੱਕ ਹੈ ਖਾਣੇ ਦਾ ਕਿਉਂ ਉੱਥੇ ਵਿੱਚ ਉਪਾਏ ਸਾਇਰਾਂ ਸਾਇਰਾਂ ਕਹਿੰਦੇ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਜੀਵ ਜੰਤ ਉਪਾਏ ਹੈ ਵਿੱਚ ਉਪਾਏ ਸਾਇਰਾਂ ਵਿੱਚ ਉਪਾਏ ਪਰ ਅਸੀਂ ਕਰੀਏ ਕਿ ਇੱਥੇ ਉਹ